ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਤੋਂ ਸੰਧਿਆ ਦੁਰਮਤ ਵੰਨਿਆ ਮਿੱਤਰ ਸਾਡੜੇ ਸਹੀ, ਹਮ ਢੁੰਡੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੇ। ਹਮ ਢੁੰਡੇਂਦੀ ਸੱਜਣਾ, ਸੱਜਣ ਮੈਂਡੇ ਨਾਲ, ਨਾਨਕ ਅਲਖ ਨਾ ਲਖੀਆ ਹਰ ਗੁਰਮੁਖ ਦਿਓ ਦੁਖਾਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਇਹ ਸਭਨਾ ਦਾ ਵਿਸ਼ਾ। ਜਿਉਂ ਬੁਲਾਵੇ ਤੇ ਬੋਲਾ ਸਵਾਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਜੀ ਨਵਾਂ ਜੀ ਸਤ ਸੰਗਤ ਵਾ ਗੁਰੂ ਰੂਪ ਸਤ ਸਿੰਘ ਜੀਓ। ਗੁਰੂ ਕਾ ਹੁਕਮ ਗੁਰ ਸਿੱਖ ਸਖੀਆਂ ਦੀ ਵਿਚਾਰ, ਹਜ਼ੂਰ ਦੀ ਆਸ਼ੀਰਵਾਦ ਜਾਂ ਬਖਸ਼ਿਸ਼ ਹੈ। ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਆਖਣ ਜੋਰ ਚੁੱਪ ਹੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਅਕਾਲ ਪੁਰਖ ਕਿਸੇ ਤਾਕਤ ਨਾਲ ਵਸਾਉਣ ਵਾਲਾ ਨਹੀਂ, ਬੋਲਣਾ ਵੀ ਜੋਰ ਨਹੀਂ, ਉਹਦੀ ਬਖਸ਼ਿਸ਼ ਹੈ। ਚੁੱਪ ਕਰਨਾ ਵੀ ਜੋਰ ਨਹੀਂ, ਇੱਥੇ ਇਹੋ ਹੀ ਫੈਸਲਾ ਹਜ਼ੂਰ ਦਾ ਪੂਰਨ ਹੈ। ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਯੁੱਗਾਂ ਦੇ ਪ੍ਰਭਾਵ ਦੇ ਮੁਤਾਬਕ ਸਮੇਂ ਸਮੇਂ ਦੇ ਵੇਗ ਨਾਲ ਪ੍ਰਚਾਰ ਵੀ ਸਤਪੁਰਸ਼ਾਂ ਦਾ ਉਸੇ ਅਸੂਲ ਨਾਲ ਹੁੰਦਾ ਹੈ, ਜਿਸ ਤਰ੍ਹਾਂ ਦੇ ਗੁਣ ਗ੍ਰਹੀ ਜਿਗਿਆਸੂ ਹੁੰਦੇ ਹਨ। ਸਤਯੁਗ ਦੇ ਵਿੱਚ ਸੈਂਸ ਬੜੀ ਸਲੋਅ ਸੀ, ਇੰਨੀਆਂ ਉੱਚੀਆਂ ਡਿਗਰੀਆਂ 'ਤੇ ਨਹੀਂ। ਇਸ ਵਕਤ ਬਾਲ ਅਵਸਥਾ ਤੋਂ ਹੀ ਸਕੂਲਾਂ ਕਾਲਜਾਂ ਦੇ ਵਿੱਚ ਐਸੀ ਬੁੱਧ ਮਿਲਦੀ ਹੈ, ਸਮੇਂ ਦੀ ਹਵਾ ਸਾਰਿਆਂ ਵਿੱਚ ਪ੍ਰਵੇਸ਼ ਹੋ ਜਾਂਦੀ ਹੈ। ਕੋਈ ਬਜ਼ੁਰਗ ਨਹੀਂ, ਉਹਨਾਂ ਦੇ ਹਿਰਦੇ ਵਿੱਚ ਬੈਠ ਚੁੱਕਿਆ ਵੀ ਬਜ਼ੁਰਗ ਕੋਈ ਨਹੀਂ, ਕਿਹਦਾ ਸਤਿਕਾਰ ਕਰੇ, ਤੂੰ ਆਪ ਹੈ ਜਿਹੜਾ ਕੁਛ। ਕਿਸੇ ਸਮੇਂ ਇਸੇ ਮੈਂ ਨੂੰ ਅਕਾਲ ਪੁਰਖ ਦੀ ਉਸਤ ਵਿੱਚ ਵਰਤਿਆ ਸੀ, ਹੁਣ ਮੈਂ ਵਾਹਿਗੁਰੂ ਦੇ ਵਿਚਾਲੇ ਪੜਦਾ ਹੈ। ਹੁਣ ਮੈਂ ਦਾ ਸਿਧਾਂਤ ਹੈ ਸਰੀਰ ਦੀ ਉਸਤ, ਸਰੀਰ ਇੱਕ ਰੋਗਾਂ ਦਾ ਘਰ ਹੈ, ਸੋਗ ਦਾ ਭਰਿਆ ਹੋਇਆ ਹੈ। ਕਿਸੇ ਵੀ ਬੰਦੇ ਨਾਲ ਕੋਈ ਤਲਕ ਪਾ ਕੇ ਦੇਖ ਲਓ, ਆਪਾਂ ਤਾਂ ਇਸ ਗੱਲ ਨੂੰ ਯਾਦ ਨਹੀਂ ਕਰਦੇ। ਛੋਟੀ ਛੋਟੀਆਂ ਬੁੱਧੀਆਂ ਹਨ, ਛੋਟੇ ਜੀਵਨ, ਸਤਿਗੁਰੂ ਲਿਖੇ ਹਨ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਜਿਸ ਚੀਜ਼ ਨੂੰ ਅੱਖ ਦੇਖ ਸਕਦੀ ਹੈ, ਕੀੜੀ ਤੋਂ ਹੰਥੀ ਤੱਕ ਸਭ ਰੋਗ ਦੇ ਭਰੇ ਹੋਏ ਨੇ। ਜੋ ਜੋ ਦਿਸੈ ਜਿਹਨੂੰ ਅੱਖ ਦੇਖ ਸਕਦੀ ਹੈ, ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਹਮੇ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਂਗਲ ਵਸ ਕੀਨਾ, ਮੈਂਗਲ ਕਹਿੰਦੇ ਨੇ ਹੰਥੀ ਨੂੰ। ਹੇਤ ਰੋਗ ਕਾ ਸਗਲ ਸੰਸਾਰਾ, ਹੇਤ ਕਹਿੰਦੇ ਨੇ ਮੋਹ ਨੂੰ, ਮੋਹ ਦਾ ਰੋਗ ਸਾਰੇ ਸੰਸਾਰ ਵਿੱਚ। ਰੋਗੇ ਜਨਮੇ ਰੋਗੇ ਮਰੈ, ਰੋਗ ਦਾ ਦੁਖਿਆ ਹੀ ਇਹ ਜੀਵਨ ਬਤੀਤ ਕਰਦਾ ਹੈ, ਮਰੇ ਹੋਏ ਨੂੰ ਉਸੇ ਤਰ੍ਹਾਂ ਦਾ ਹੀ ਰੋਗ ਰਹਿੰਦਾ ਹੈ। ਜਦ ਤੱਕ ਗਿਆਨ ਨਹੀਂ ਹੁੰਦਾ, ਮ੍ਰਿਤੂ ਸਰੀਰ ਦੇ ਛੱਡਣ ਦਾ ਨਾਂ ਨਹੀਂ। ਜਦ ਵਿਸ਼ੇ ਕਨਿਓ ਫਤਿਹ ਪਾ ਲਵੇ ਗੁਰੂ ਦੀ ਕਿਰਪਾ ਨਾਲ, ਉਹ ਜੀਵ ਨੂੰ ਮੁਕਤ ਹਨ, ਵਾਸ਼ਨਾ ਆਪਣੀਆਂ ਗਰਜਾਂ ਵੱਲੋਂ ਮਰ ਚੁੱਕੇ ਹਨ, ਹੁਣ ਜੀਵਨ ਪਦ ਵਿੱਚ ਸਾਹ ਲੈਂਦੇ ਆ ਜਨਮ ਦੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁੰਦਰ ਪਟਾਲ ਰਚਿਆ ਹੈ, ਸੁੰਦਰ ਸਤਸੰਗ ਰਚਿਆ ਹੈ, ਹੈ ਭਾਵੇਂ ਪਹਿਲੇ ਯੁੱਗਾਂ ਤੇ ਹੀ। ਕੀਰਤਨ ਨੂੰ ਮੁਖਤਾ ਰੱਖੀ ਹੈ ਵਾਹਿਗੁਰੂ ਦੇ ਮਿਲਾਪ ਵਿੱਚ, ਕਰਮ ਬਹੁਤ ਨੇ, ਜਪ ਤਪ ਨੇਮ ਵਰਤ ਧਿਆਨ ਧਾਰਨਾ ਸਮਾਧੀ ਬਹੁਤ ਬਿਖਮ ਬਿਖਮ ਸਾਧਨ ਹਨ, ਔਖੇ ਔਖੇ ਜਪ ਤਪ ਹਨ, ਨੇੜੇ ਦੀ ਸਮਾਧੀ, ਨੇੜੇ ਦਾ ਸਾਧਨ, ਦਰਗਾਹ ਦੇ ਬਖਸ਼ਿਆ ਹੋਣ ਦੀ ਸੰਗਤ ਹੈ ਜਿਸ ਤਰ੍ਹਾਂ ਆਪਾਂ ਨੂੰ ਹਾਸਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਾਜ਼ਰੀ ਵਿੱਚ ਆਪਣੇ ਵਿਹਾਰਾਂ ਤੋਂ ਹੱਥ ਖਸਕਾ ਕੇ ਸਮਾਂ ਕੱਢ ਕੇ ਸਤਸੰਗ ਕਰਨਾ, ਉਹਨੂੰ ਹਜ਼ੂਰ ਵਡਿਆਉਂਦੇ ਹਨ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਕਾਬਲ ਦੀ ਸੰਗਤ ਨੇ ਹਜ਼ੂਰ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਜਿਸ ਤਰ੍ਹਾਂ ਇਤਿਹਾਸ ਦਾ ਲੇਖ ਹੈ। ਪ੍ਰਾਚੀਨ ਸਮੇਂ ਦੇ ਲੋਕ ਉਸ ਨੂੰ ਸ਼ਾਸਤਰ ਆਖਦੇ ਹਨ, ਪੁਰਾਣ ਆਖਦੇ ਹਨ, ਬਜ਼ੁਰਗਾਂ ਦੇ ਲਿਖੇ ਹੋਏ ਅੱਖਰਾਂ ਨੂੰ, ਇਹਨਾਂ ਸ਼ਬਦਾਂ ਨਾਲ ਉਹਨਾਂ ਗ੍ਰੰਥਾਂ ਨੂੰ ਧਾਰਮਿਕ ਗ੍ਰੰਥ ਕਹੇ ਜਾਂਦੇ ਹਨ। ਗੁਰੂ ਘਰ ਦੇ ਵਿੱਚ ਉਸ ਨੂੰ ਇਤਿਹਾਸ ਆਖਦੇ ਹਨ, ਜਿਹੜੀ ਸਤਿਗੁਰਾਂ ਦੀ ਰਚਨਾ ਦੀ ਵਿਆਖਿਆ ਹੈ ਉਸ ਨੂੰ ਗੁਰਬਾਣੀ ਆਖਦੇ ਹਨ। ਜਿਹੜੇ ਹੋਰ ਗ੍ਰੰਥ ਨੇ ਸਾਰੇ ਗੁਰਮੁਖਾਂ ਦੇ ਸਮੇਂ ਨਾਲ ਬਣਾਏ ਵਿਦਵਾਨਾਂ ਦੇ, ਉਹਨਾਂ ਨੂੰ ਇਤਿਹਾਸ ਕਹਿੰਦੇ ਹਨ। ਪ੍ਰਾਚੀਨ ਸਮੇਂ ਦੇ ਵਿੱਚ ਉਹ ਰਿਸ਼ੀ ਮੁਨੀਆਂ ਦੇ ਉਚਾਰਿਆਂ ਨੂੰ ਤਵਾਰੀਖ ਵੀ ਕਹਿੰਦੇ ਸੀ। ਇਹ ਤਾਂ ਆਪਣੀ ਮਤ ਵਿੱਚ ਚੱਲੀ ਹੈ ਖਾਲਸਿਆਂ ਦੇ। ਵੇਦ ਪੁਰਾਣ ਚਾਰ ਵੇਦ, 18 ਪੁਰਾਣ, 6 ਸ਼ਾਸਤਰ, 27 ਸਿਮਰਤੀਆਂ, ਹੋਰ ਵੀ ਗ੍ਰੰਥ ਛੋਟੇ ਛੋਟੇ ਸਮੇਂ ਦੇ ਵਿਦਵਾਨਾਂ ਦੇ ਬਹੁਤ ਉਚਾਰੇ ਹੋਏ ਨੇ। ਸਾਰਿਆਂ ਦਾ ਸਿਧਾਂਤ ਇੱਕੋ ਹੀ ਹੈ, ਚਾਰ ਪੁਕਾਰੇ ਨਾ ਤੂੰ ਮਾਨੇ ਖੱਟ ਵੀ ਏਕਾ ਬਾਤ ਪੁਖਾਨੇ, 10-8 ਮਿਲਿਕੋ ਕਿਹਾ, 10-8-18 ਹੋ ਜਾਂਦੇ ਨੇ। ਚਾਰ ਵੇਦ, ਚਾਰ ਪੁਕਾਰੇ ਨਾ ਤੂੰ ਮਾਨੇ, ਸਾਰੇ ਵੇਦ ਕਹਿੰਦੇ ਜੋ ਕੁਛ ਤੂੰ ਮੰਨਦਾ ਨਹੀਂ, ਕਮਾਉਣ ਚ ਨਹੀਂ ਲਿਆਉਂਦਾ ਉਹਨੂੰ। ਖੱਟ ਵੀ ਏਕਾ ਬਾਤ ਬਾਤ ਪੁਖਾਨੇ, ਖੱਟ 6 ਨੂੰ ਕਹਿੰਦੇ ਨੇ, 6 ਸ਼ਾਸਤਰ ਵੀ ਇੱਕੋ ਕਹਿੰਦੇ ਵੀ ਰੱਬ ਦੀ ਬੰਦਗੀ ਕਰ, ਹੋਰ ਇਹੋ ਜਿਹਾ ਕੰਮ ਕੋਈ ਨਹੀਂ। ਆਪਣੇ ਪੇਟ ਦੀ ਖਾਤਰ ਤਾਂ ਕੀੜੇ ਵੀ ਹਰਕਤ ਕਰਦੇ ਨੇ ਅੰਗਾਂ ਦੀ, ਪੰਛੀ ਵੀ ਉੱਡ ਕੇ ਆਪਣਾ ਚੋਗਾ ਟੋਲਦੇ ਨੇ, ਤੂੰ ਵੀ ਆਪਣੇ ਹੱਥ ਪੈਰਾਂ ਨਾਲ ਟੋਲ ਲੈਂਦੇ, ਪਸ਼ੂਆਂ ਨਾਲੋਂ ਕੀ ਵਾਧਾ ਹੋਇਆ ਤੇਰੇ ਚ। ਫਿਰ ਪੇਟ ਦੀ ਖਾਤਰ ਤਾਂ ਸਾਰੀ ਸ੍ਰਿਸ਼ਟੀ ਉਹ ਹਰਕਤ ਕਰਦੀ ਹੈ ਜਿੱਥੇ ਜਿੱਥੇ ਵਸਤਾ ਜਿਹੀ ਜੀ ਹੈ। ਬੰਦਗੀ ਵੱਲ 84 ਲੱਖ ਵਿੱਚੋਂ ਮਨੁੱਖ ਦਾ ਹੀ ਜਨਮ ਹੈ, ਇਹਨੂੰ ਵੀ ਗਿਆਨ ਹੈ। ਸਾਰੇ ਗ੍ਰੰਥ ਇੱਕੋ ਗੱਲ, ਸਾਰਿਆਂ ਦੀ 100 ਸਿਆਣੇ ਇੱਕ ਮਤ, ਕਮਲਿਆ ਆਪੋ ਆਪਣੇ। ਕਾਬਲ ਦੀ ਸੰਗਤ ਨੇ ਗਰੀਬ ਨਿਵਾਜ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ, ਮਹਾਰਾਜ ਸਾਨੂੰ ਦਰਸ਼ਨ ਦਿਓ, ਸਾਡੀ ਸੰਗਤ ਮਹਾਂਪੁਰਖ ਤੋਂ ਬਿਨਾਂ ਸੰਸਾਰ ਦੇ ਵਿੱਚ ਗਲਤਾਂ 'ਤੇ ਬੜੀ ਦੁਖੀ ਹੈ। ਆਪ ਦੀ ਸੰਗਤ ਹੀ ਸੰਸੇ ਆਤਰ ਵਿਸ਼ਿਆਂ ਤੋਂ ਕੱਢ ਸਕਦੀ ਹੈ, ਨਹੀਂ ਸਭ ਸੰਸਾਰ ਵਿਸ਼ਿਆਂ ਵਿੱਚ ਹੈ। ਅਸੀਂ ਆਪਣੀਆਂ ਗਰਜ਼ਾਂ ਨੇ ਮਾਰ ਲਏ, ਸਾਨੂੰ ਸੰਗਤ ਕਰਨ ਦਾ ਸਮਾਂ ਨਹੀਂ ਮਿਲਦਾ, ਆਪ ਸਾਡੇ ਦਰਸ਼ਨ ਦਿਓ। ਮਹਾਰਾਜ ਕਹਿੰਦੇ ਭਾਈ ਇੱਥੋਂ ਬੜੀਆਂ ਦੇਸ਼ ਪ੍ਰਦੇਸ਼ 'ਤੇ ਸੰਗਤਾਂ ਆਉਂਦੀਆਂ, ਸਾਨੂੰ ਦਰਗਾਹੋਂ ਟੀਚਰੀ ਦਾ ਰੰਕ ਦੇ ਕੇ ਤੋਰਿਆ, ਜਿਸ ਨੂੰ ਅਸੀਂ ਮਾਸਟਰ ਵੀ ਕਹਿ ਲਈਏ, ਟੀਚਰ ਵੀ ਕਹਿ ਲਈਏ, ਪ੍ਰੋਫੈਸਰ ਵੀ ਕਹਿ ਲਈਏ, ਅਵਸਥਾ ਦੇ ਮੁਤਾਬਕ ਜਿਸ ਤਰ੍ਹਾਂ ਦੀ ਤਾਲੀਮ ਹੈ। ਗੁਰੂ ਘਰ ਦੇ ਮਹਾਂਪੁਰਖ ਮਾਸਟਰ ਹੁੰਦੇ ਹਨ, ਜਿਨ੍ਹਾਂ ਨੂੰ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਨੇ ਕਿਹਾ ਜਿਸ ਵੱਖਰ ਕੋ ਲੈਣ ਤੂੰ ਆਇਆ। ਜਿਸ ਤਰ੍ਹਾਂ ਸਾਡੇ ਰਿਵਾਜ਼ ਹੈ ਵਿੱਦਿਆ ਦਾ, ਘਰਾਂ ਵਿੱਚ ਵਿਚਾਰ ਕਰਦੇ ਹਾਂ ਵੀ ਫਲਾਣੇ ਦਾ ਮੁੰਡਾ ਪੜ੍ਹ ਕੇ ਇਹਨੇ ਰਾਜ ਦਰਬਾਰ ਦਾ ਮੈਂਬਰ ਹੋ ਗਿਆ, ਸੋਹਣੇ ਪੈਸੇ ਕਮਾਉਂਦਾ, ਆਪਾਂ ਸਾਰੀ ਉਮਰ ਘਾ ਖੋਦਿਆਂ ਤੋਂ ਨੰਗੀ ਬੱਚੇ ਨੂੰ ਪੜ੍ਹਾ ਲਈਏ। ਕਿਸੇ ਪੜ੍ਹੇ ਹੋਏ ਨੂੰ ਦੇਖ ਕੇ ਉਤਸ਼ਾਹ ਹੋਇਆ। ਇਸੇ ਅਸੂਲ ਦੇ ਨਾਲ ਦਰਗਾਹ ਦੇ ਬਖਸ਼ੇ ਹੋਏ ਦੀ ਸੰਗਤ ਕਰਕੇ ਹੀ ਬਖਸ਼ਿਸ਼ ਦਾ ਰਸਤਾ ਮਿਲਦਾ। ਜੇ ਕਾਨੂੰਨ ਸਾਧਨ ਕਰਕੇ ਮਹਾਂਪੁਰਖਾਂ ਦਾ ਵਚਨ ਪਾਲ ਕੇ ਆਪਣੇ ਹਿਰਦੇ ਦੀ ਸ਼ਾਂਤ ਟੋਲੀ ਹੈ, ਬਾਬਾ ਜੀ ਕਹਿੰਦੇ ਉਹਦੀ ਸੰਗਤ ਕਰ ਲੈ। ਜਾਇ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਤੁਸੀਂ ਪਰਮਾਤਮਾ ਨੂੰ ਕਿਵੇਂ ਪ੍ਰਸੰਨ ਕਰ ਲਿਆ। ਸਹਿਜ ਸੰਤੋਖ ਸ਼ਿੰਗਾਰੀਆਂ, ਮਿੱਠਾ ਬੋਲਣੀ, ਬਿਰੇ ਰਸਾਲੂ ਤੋਮਿਲ ਹੈ ਜਾਂ ਗੁਰ ਕਾ ਸ਼ਬਦ ਸੁਣੀ। ਜਵਾਨੀ ਦੀ ਚਾਲ ਨੇ ਗੁਰਦੁਆਰੇ ਧਾਰਮਿਕ ਅਸਥਾਨ ਵਾਹਿਗੁਰੂ ਦੀ ਬੰਦਗੀ ਵਾਸਤੇ ਬਣਾਏ ਤੇ। ਇਹਨੂੰ ਕਿਸੇ ਸਮੇਂ ਧਰਮਸ਼ਾਲਾ ਕਹਿੰਦੇ ਸੀ। ਦਸ਼ਮ ਪਾਤਸ਼ਾਹ ਤੋਂ ਉਪਰੰਤ ਮਰਜ਼ਾਦਾ ਪੁਰਸ਼ੋਤਮ ਨੇ ਸਿੱਖ ਸੰਪ੍ਰਤਾ ਦੀ ਰਹਿਤ ਦੀ ਮਰਜ਼ਾਦਾ ਬੰਨ ਦਿੱਤੀ। ਸਤਸੰਗ ਕਰਨ ਵਾਲੇ ਦਾ ਨਾਂ ਗੁਰਦੁਆਰਾ ਧਰ ਦਿੱਤਾ, ਜਿੱਥੇ ਗੁਰੂ ਕੀ ਚਰਚਾ ਕਰੀਏ, ਗੁਰੂ ਕਾ ਵਿਚਾਰ ਹੋਵੇ। ਬੜਾ ਪ੍ਰਾਚੀਨ ਸਮੇਂ 'ਚ ਚਰਨ ਧੋਣ ਦਾ ਰਿਵਾਜ ਸੀ। ਗੁਰੂ ਨਾਨਕ ਤੋਂ ਨੌਵੇਂ ਪਾਤਸ਼ਾਹ ਤੱਕ ਵੀ ਇਹੀ ਚੱਲਿਆ ਆਇਆ। ਚਰਨ ਧੋਇਰਾ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪੜਾਇਆ। ਪੈਰ ਦਾ ਅੰਗੂਠਾ ਧੋ ਕੇ ਦੇ ਦੇਣਾ, ਉਹਦੇ ਨਾਲ ਉਹਨਾਂ ਨੂੰ ਵਿਸ਼ਵਾਸ ਹੁੰਦਾ ਸੀ ਜਿਗਿਆਸੂਆਂ ਨੂੰ। ਦਸਵੇਂ ਪਾਤਸ਼ਾਹ ਜੀ ਨੇ ਫਿਰ ਇਹ ਅੰਮ੍ਰਿਤ ਪੰਜ ਪਿਆਰਿਆਂ ਦੇ ਹੱਥ ਰੱਖਿਆ ਵੀ ਸੈਂਸ ਬੜੀ ਉੱਚੀ ਚਲੀ ਗਈ, ਇੱਕ ਆਦਮੀ ਨੂੰ ਹੰਗਤਾ ਹੋ ਜਾਏਗੀ ਵੀ ਮੈਂ ਗੁਰੂ ਹਾਂ। ਪੰਜਾਬ ਵਿੱਚ ਇਹ ਬਰਕਤ ਰੱਖੀ ਵੀ ਗੁਰੂ ਕਾ ਦਾਖਲਾ ਲੈਣਾ ਤਾਂ ਪੰਜ ਪਿਆਰਿਆਂ ਕੋਲੋਂ ਲੈ। ਪੰਜ ਪਿਆਰੇ ਤਲਵਾਰ ਦੀ ਨੋਕ ਤੇ ਛੰਟੇ, ਉਹਨਾਂ 'ਚ ਬਰਕਤ ਰੱਖੀ। ਜਵਾਨੇ ਦੀ ਚਾਲ ਨਾਲ ਹੁਣ ਪੰਜ ਭਾਵਾਂ ਕਿਤੋਂ ਵੀ ਰਲ ਜਾਣ ਪਰ ਬੜੀ ਮੁਸ਼ਕਿਲ ਗੱਲ ਹੈ। ਬਾਬਾ ਜੀ ਦੀ ਹਜ਼ੂਰੀ ਵਿੱਚ ਗਿਰਾਂ, ਸਤਪੁਰਸ਼ ਕਿਸੇ ਬਹਾਨੇ ਨਾ ਕਰਨ ਜਗਿਆਸੂ ਜੋ ਦੋਸ਼ ਕੱਢ ਦਿੰਦੇ ਨੇ। ਆਪ ਜ਼ਿਆਦੇ ਉਪਰਾਮੀ ਇਕਾਂਤ ਸੇਵੀ ਥੇ, ਬਹੁਤ ਸੇਵਾ ਸਮਾਂ ਥੋੜ੍ਹਾ ਦਿੰਦੇ ਜੀ ਬੋਲਣ ਦਾ। ਹੁਣ ਭਾਵੇਂ ਉਹਨਾਂ ਦੇ ਧਨ ਨੂੰ ਸਾਰੀ ਦੁਨੀਆਂ ਵਰਤੀ ਜਾਏ, ਮੁਕਤ ਦਾ ਨਹੀਂ, ਬੜਾ ਇਕੱਠਾ ਕੀਤਾ। ਬੋਲਣਾ ਹੋਇਆ ਸੰਗੀਆਂ ਤੇ ਚਾਰ ਪੰਜ ਸ੍ਰੀ ਨਿਕਟ ਵਰਤੀ ਤੇ ਇਹ ਜਥੇਦਾਰ ਹੁੰਦਾ ਸੀ ਜਗਰਾਵਾਂ ਤੋਂ। ਚੱਲਦਾਰ ਸਾਹਿਬ ਨੂੰ ਇੱਥੇ ਗਏ, ਕੌਂਕਿਆਂ ਤੇ ਸੀ ਦੋ ਤਿੰਨ ਸਰੀਰ। ਇਹ ਜਥੇਦਾਰ ਇਹਨਾਂ ਦੇ ਵਿੱਚੋਂ ਰਤਨ ਸਿੰਘ ਸੀ ਬਾਬਾ ਜੀ ਦੀ ਹਜ਼ੂਰੀਆਂ ਕਿ ਭਾਈ ਸਾਨੂੰ ਮਰਜ਼ਾਦਾ ਦੱਸੋ ਗੁਰੂ ਨਾਨਕ ਦੀ, ਅਸੀਂ ਤਾਂ ਜੰਗਲਾਂ 'ਚ ਹੀ ਰਹੇ ਹੁਣ ਤਾਈਂ ਸਾਰੀ ਜ਼ਿੰਦਗੀ, ਗੁਰੂ ਘਰ ਦੀ ਮਰਜ਼ਾਦਾ ਦੱਸੋ। ਉਸ ਰੋਟ ਸ਼ਸਤਰ ਪਹਿਨ ਕੇ ਤਿਆਰ ਪਰ ਤਿਆਰ ਹੋ ਕੇ ਪੰਜ ਪਿਆਰਾਂ ਦੇ ਰੂਪ 'ਚ ਸਾਨੂੰ ਆਪ ਜੰਮ ਪਹਿਨ ਕੇ ਦਿਖਾਲੋ। ਪੰਜ ਪਿਆਰਾਂ ਦਾ ਪੁਸ਼ਾਕਾ ਪਹਿਨ ਲਿਆ ਪੰਜਾਂ ਨੇ ਹੀ। ਹਜ਼ੂਰ ਨੇ ਉੱਠ ਕੇ ਕੜਾ ਪ੍ਰਸ਼ਾਦ ਦਾ ਡੇਗਾ ਆਇਆ ਸੀ, ਜਦੋਂ ਸੰਗਤ ਦੇ ਵਰਤਾਉਣ ਦਾ ਸਮਾਂ ਆਇਆ ਉਦੋਂ ਹੀ ਇਹ ਵਚਨ ਕਰਨ ਤੋਂ ਆਪ ਲੈ ਕੇ ਪ੍ਰਸ਼ਾਦ ਵਰਤਾਉਣ ਲੱਗੇ। ਉਹਨਾਂ ਨੂੰ ਜਿਸ ਨਾਲ ਡਿਟਰੇਟ ਅਸੂਲ ਨਾਲ ਖੜੇ ਥੇ, ਪਹਿਲੇ ਇਹ ਦਰਿਆ ਭਾਈ ਇਹ ਗੁਰਮੁਖ ਭਾਈ ਦਿਆਸੂਆਂ, ਹਜ਼ੂਰ ਦੇ ਪੰਜ ਪਿਆਰਿਆਂ ਦਾ ਇਹ ਨਾਂ ਸੀ ਦਿਆਸੂ। ਖੱਤਰੀਆਂ ਘਰ ਦਾ ਸਰੀਰ ਸੀ, ਦਿਆ ਰਾਮ ਨਾਂ ਸੀ ਕੰਸੀ ਰਹਿਣਾ ਦਾ। ਇਸ ਵਕਤ ਸਿੱਖੀ ਛੰਡਣ ਦੇ ਸਮੇਂ ਦਸਮ ਪਾਤਸ਼ਾਹ ਜੀ ਵੀਰੇ ਪਹਿਲਾਂ ਪੰਜਾਂ ਪਿਆਰਿਆਂ 'ਚੋਂ ਉੱਠਿਆ। ਪੈਰੀ ਹੱਥ ਲਾਇਆ ਬਾਬਾ ਜੀ ਨੇ, ਭਾਈ ਅੱਜ ਦਿਆਸੂ ਦੇ ਦਰਸ਼ਨ ਹੋ ਗਏ। ਗੁਰੂ ਨਾਨਕ ਦੇਵ ਜੀ ਨੇ ਦਸਵੇਂ ਜਾਮੇ ਵਿੱਚ ਸਿੱਖੀ ਪਰਖੀ ਤਲਵਾਰ ਦੀ ਨੋਕ ਤੇ। ਭਾਈ ਗੁਰੂ ਕਹਿ ਨੂੰ ਬੜਾ ਇੱਕ ਸਦਮਾ ਆਇਆ, ਨਜਿੱਠਣਾ, ਪੰਜਾਂ ਸਿਰਾਂ ਦੀ ਲੋੜ ਹੈ, ਇੱਕ ਅਸੂਲ ਬੰਨਣਾ, ਇੱਕ ਕਰਕੇ ਪੰਜ ਰਹਿ ਗਏ, ਇੱਕ ਸਿਰ ਦੀ ਲੋੜ ਹੈ। ਇੱਕ ਨੂੰ ਅੰਦਰ ਕੱਟਿਆ ਉਹਨਾਂ ਨੇ, ਦੂਸਰੇ ਨੂੰ ਕਹਿੰਦੇ ਭਾਈ ਇੱਕ ਸਿਰ ਦੀ ਹੋਰ ਲੋੜ ਹੈ। ਪੰਜਾਂ ਤੱਕ ਲੱਖਾਂ ਦੀ ਤਾਦਾਦ ਵਿੱਚ ਸੰਗਤ ਜੁੜੀ ਹੋਈ ਸੀ, ਅਮਾਰ ਉੱਥੇ ਵਿਲਣਿੰਗ ਨਹੀਂ ਸੀ ਕੋਈ ਪਈ। ਮਹਾਰਾਜ ਜੀ ਦੇ ਕੋਲ ਕਈ ਲੱਖ ਦੀ ਉਸ ਵਕਤ ਸੈਨਾ ਜੁੜੀ ਦੱਸੀ ਹੈ। ਤੰਬੂਆਂ 'ਚ ਹੀ ਆਰਾਮ ਕਰਦੇ ਹੁੰਦੇ ਦੇਸੀ ਪ੍ਰਦੇਸੀ ਆ ਕੇ ਆਪੋ ਆਪਣੀ ਆਹਰ ਨਾਲ। ਅਲਹਿਦੀਆਂ ਅਲਹਿਦੀਆਂ ਸੰਗਤਾਂ ਦਾ ਮਿਸ਼ਨ ਇਤਿਹਾਸ ਨੇ ਤੇ ਬਜ਼ੁਰਗਾਂ 'ਤੇ ਸੁਣਿਆ। ਜ਼ਿਲ੍ਹੇ ਜ਼ਿਲ੍ਹੇ ਦੀ ਸੰਗਤ ਵੰਡੀ ਹੁੰਦੀ, ਆਪੋ ਆਪਣੇ ਲੰਗਰ ਹੁੰਦੇ, ਇਕੱਠੇ ਦਾ ਤਾਂ ਕਿਸੇ ਨੂੰ ਮਿਲਣਾ ਨਹੀਂ। ਲੰਗਰ ਦੀ ਸ਼ਲਾਘਾ ਵੀ ਹਜ਼ੂਰ ਨੇ ਪਰਖ ਕੇ ਕਰੀ, ਸਾਰਿਆਂ ਨੇ ਵਡਿਆਈ ਕੀਤੀ। ਭਾਈ ਨੰਦ ਲਾਲ ਜੀ ਦਾ ਜੱਥਾ ਅਲਹਿਦਾ ਸੀ, ਉਹਨਾਂ ਦਾ ਲੰਗਰ ਵੀ ਅਲਹਿਦਾ ਸੀ। ਇਲਾਕਿਆਂ ਇਲਾਕਿਆਂ ਦੀ ਸੰਗਤ ਦੇ ਵਿੱਚ ਸਾਰਿਆਂ ਨੇ ਆਪਣੇ ਆਪਣੇ ਲੰਗਰ ਦੀ ਵਡਿਆਈ ਕੀਤੀ। ਮਹਾਰਾਜ ਕੋਈ ਭੁੱਖਾ ਨਹੀਂ ਜਾਂਦਾ, ਅੱਠੇ ਪਹਿਰ ਲੰਗਰ ਚੱਲਦਾ, ਇਹ ਜੱਥੇ ਦਾ ਬੜਾ ਸੁੰਦਰ ਲੰਗਰ ਚੱਲਦਾ। ਮਹਾਰਾਜ ਜੀ ਆਪਣਾ ਬਹੁ ਰੂਪੀ ਵਾਂਗੂ ਸਰੀਰ ਬਦਲ ਕੇ ਬਹੁਤੇ ਕੀਰ ਤੇ ਗਰੀਬ ਬਣ ਕੇ ਰਾਤ ਦੇ 12 ਵਜੇ ਗਏ। ਸਾਰਿਆਂ ਲੰਗਰਾਂ ਚ ਫਿਰੇ। ਮੈਂ ਭਾਈ ਪਰਦੇਸੀ ਆ ਗੁਰਮੁਖੋ, ਬੜਾ ਤੰਗ ਆ, ਭੁੱਖਾ ਤਿਹਾ, ਕਈ ਦਿਨ ਹੋ ਗਏ ਅੰਨ ਨਹੀਂ ਮਿਲਿਆ ਮੈਨੂੰ, ਕੋਈ ਗੁਰਮੁਖ ਪ੍ਰਸ਼ਾਦਾ ਦੇਵੇ, ਮੇਰੀਆਂ ਅੰਤਰਾਂ ਬੜੀਆਂ ਤੰਗ ਨੇ, ਮੇਰਾ ਦਿਲ ਬਹੁਤ ਦੁਖੀ ਹੈ। ਇਹ ਜੀ ਅੱਜ ਜੀ ਨੇ ਕਹਿ ਲਿਆ ਲੰਗਰੀ ਪਿਆ ਨਹੀਂ, ਕਹਿ ਦੇਣਾ ਬੜਾ ਵੇਲਾ ਹੋ ਗਿਆ ਜੀ ਲੰਗਰ ਵੱਧ ਗਿਆ, ਹੁਣ ਇੱਥੇ ਆਇਆ ਅੱਧੀ ਰਾਤ ਲੰਗਰ ਲੈਣ, ਜਿਸ ਤਰ੍ਹਾਂ ਕਿਸੇ ਦਾ ਮੱਤ ਤੇ ਬੋਲਿਆ। ਉੱਥੇ ਹੀ ਸ਼ਕਤੀ ਦੇ ਸ਼ਬਦ ਨਾਲ ਜਿਹੜੀ ਕੋਈ ਚੀਜ਼ ਪਈ ਸੀ ਉਹੀ ਜੀ ਦੇਤੀ, ਪਰ ਕੁਰਖਤ ਸ਼ਬਦ ਬੋਲ ਕੇ ਦਿੱਤੀ। ਸਾਰੀਆਂ ਇਕੱਠੀਆਂ ਕਰ ਰਹੀ, ਭਾਈ ਨੰਦ ਲਾਲ ਜੀ ਦੇ ਲੰਗਰ ਚ ਗਏ, ਉਹਨਾਂ ਨੂੰ ਹਜ਼ੂਰ ਦੀ ਪਰਖ ਦੀ ਚੱਲ ਰਿਹਾ ਵੀ ਸਾਰਿਆਂ ਚ ਮੀਰਾ ਸ਼ਾਹ ਹੀ ਵਸਦਾ, ਇੰਨੀ ਉੱਚੀ ਵਸਤਾ ਵਾਲੇ ਇਹਨਾਂ ਨੂੰ ਸਿੱਖ ਹੋਏ ਨੇ ਗੁਰੂ ਨਾਨਕ ਦੇਵ ਕਲੰਗੀਧਰ ਦੇ। ਉਹਨਾਂ ਦੇ ਦਾਲਾ ਰਿੱਝਦਾ ਸੀ, ਆਟਾ ਗੁੰਨਿਆ ਪਿਆ ਸੀ ਅਜੇ ਭੋਜਨ ਤੇ ਅੰਸ਼, ਦੋਨੋਂ ਥੋ ਕਿ ਉਹਨੇ ਰਿੱਝਦਾ ਹੀ ਦਾਲਾ ਪੱਲੇ ਚ ਲੈ ਕੇ ਹੱਥ ਚ ਮੂਹਰੇ ਕੀਤਾ ਆਟੇ ਦੀ ਪ੍ਰਾਂਤ, ਮਹਾਰਾਜ ਆ ਹਾਜ਼ਰ ਹੈ, ਥੋੜਾ ਚਿਰ ਠਹਿਰੋ, ਹੁਣੇ ਪੱਕ ਜਾਂਦਾ, ਛਕਾ ਕੇ ਤੋਰਾਂਗੇ। ਉਹੀ ਉਹੀ ਚੀਜ਼ਾਂ ਸਾਰੀਆਂ ਮਹਾਰਾਜ ਜੀ ਕਹਿੰਦੇ ਭਾਈ ਮੈਂ ਤਾਂ ਛੇਤੀ ਜਾਣਾ, ਮੈਂ ਆਸਣ ਤੇ ਜਾ ਕੇ ਛਕ ਲੂੰ, ਤੂੰ ਇਸ ਵਿੱਚ ਪੂਰਾ ਦਾਲ ਦਾ ਪਾ ਦੇ, ਆਟੇ ਦਾ ਪਾ ਦੇ। ਮਹਾਬਤ ਨਾਲ ਆਟਾ ਹੀ ਲੈ ਕੇ ਚਲੇ ਗਏ, ਪਰ ਕਿਸੇ ਆਦਰ ਦਾ ਭਰਿਆ ਹੋਇਆ ਸੀ। ਦਿੰਦੇ ਦਿਨ ਚੜਿਆ, ਸਾਰੀ ਸੰਗਤ ਨੂੰ ਬੁਲਾਇਆ, ਭਾਈ ਲੰਗਰਾਂ ਦਾ ਸਮਾਂ ਸੁਣਾਓ, ਸਾਰੀ ਸੰਗਤ ਨੂੰ ਭੋਜਨ ਮਿਲ ਜਾਂਦਾ, ਬੜੀ ਦੂਰ ਦੂਰ ਤੋਂ ਸੰਗਤਾਂ ਇਕੱਠੀਆਂ ਆ ਸਿੱਖੀ ਸਮੇਂ ਵਿਸਾਖੀ ਨੂੰ। ਸਤਾਰਾਂ ਸੌ 55 ਵਿੱਚ ਉਮਰ ਛਕਾਇਆ ਮਹਾਰਾਜ ਜੀ, ਵਿਕਰਮਾਜੀਤ ਦਾ ਜਿਹੜਾ ਹੁਣ 2044 ਹੈ। ਚਾਰ ਸੌ ਵਾਰਾ ਹੋਣ, 300 ਵਾਰਾ ਹੋਣ ਵਾਲਾ ਹੈ। 1755 18ਵੀਂ ਸਦੀ ਹੋ ਗਈ, 18ਵੀਂ ਸਦੀ ਦਾ 55ਵਾਂ ਸਾਲ ਸੀ, ਹੁਣ 21ਵੀਂ ਸਦੀ ਦਾ 44ਵਾਂ ਸਾਲ ਹੈ। ਇਹ 10 ਕੁ ਸਾਲ ਕਹਿ ਲਓ ਰਹਿੰਦੇ ਨੇ 3 ਸਾਲ ਹੋਣ ਚ। ਸਾਰਿਆਂ ਦੇ ਲੰਗਰ ਦਿਖਾਲੇ ਤਾਂ ਸ਼ਰਮਿੰਦੇ ਹੋਣਾ ਪਿਆ, ਭਾਈ ਕਿਸ ਪਿਆਰ ਨਾਲ ਮਿਲਿਆ ਤੀ ਤੂੰ ਉਸ ਰਾਤ, ਅੱਧੀ ਰਾਤ ਪਿਆ ਗਾ ਲੰਗਰ ਵਰਗੀ ਹੋਰ ਕੋਈ ਡਿਊਟੀ ਨਹੀਂ ਹੈ। ਜਿੰਨੇ ਗੁਰੂ ਨਾਨਕ ਦੇ ਇਤਿਹਾਸ ਵਿੱਚ ਗੁਰਮੁਖ ਆਉਂਦੇ ਲੰਗਰ ਤੋਂ ਭਰੋਸਾ ਹੀ, ਭਾਈ ਵਹਿਲੋ ਵਰਗੇ, ਲੰਗਰ ਦੀ ਵਡਿਆਈ ਨੇ ਭਾਈ ਮੰਝ ਵਰਗੇ, ਉਹਨਾਂ ਦਿਨਾਂ ਦੇ ਵਿੱਚ ਸੱਜਣੋ ਸੈਂਸ ਬੜੀ ਸਲੋ ਸੀ, ਖੇਤੀ ਬੜੀ ਔਖੀ ਹੁੰਦੀ ਸੀ, ਦੁਨੀਆਂ ਦੀ ਆਬਾਦੀ ਇਹਦੂ ਬੜੀ ਥੋੜ੍ਹੀ ਸੀ, ਜੰਗਲ ਵਾਲੇ ਪਏ ਤੇ ਅੰਨ ਦੀ ਤੋਟ ਕਈ ਕਿ ਲੰਨ ਨਾਲ ਆਦਮੀ ਮਰ ਜਾਂਦੇ ਸੀ ਤੋਟ ਨਾਲ। ਬੀਕਾਨੇਰ ਦੇ ਥਲੀ ਦੇ ਲੋਕ ਪੰਜਾਬ ਵਿੱਚ ਆ ਕੇ ਵਰਸਾਉਂਦੇ ਰਹੇ, ਦੁੱਖ ਪਏ ਤੇ ਸਤਾਰੇ ਚ ਕਾਲ ਪਿਆ। ਉਹ ਮੇਰੀ ਦਾਦੀ ਨੇ ਦੇਖਿਆ, ਉਹਨੇ ਦੱਸਿਆ ਸੀ ਕੁੜੀਆਂ ਵਿਆਹ ਸ਼ਾਦੀ ਨੂੰ ਗੀਤ ਗਾਉਂਦੀਆਂ, ਸਤਾਰੇ ਵਾਲੇ ਸਾਲ ਦੇ ਪੂਰੇ ਨਹੀਂ ਹੋਏ ਵੀ ਉਦੋਂ ਦੀ ਭੁੱਖ ਹਿਰਦੇ ਚ ਵਸੀ, ਅਜੇ ਢਿੱਡ ਭਰੇ ਨਹੀਂ। ਉਹ ਸਤਾਰੇ ਚ ਕਹਿੰਦੇ ਪਮਾੜ ਕੋਈ ਬਾਹਰ ਬੂਟੀ ਹੁੰਦੀ ਜੰਗਲ ਵਿੱਚ, ਉਹ ਤੋੜ ਕੇ ਲਿਆਉਣੀ ਇੱਕ ਰੋਟੀ ਦੇ ਆਟੇ ਚ, ਜਿਸ ਤਰ੍ਹਾਂ ਕੋਈ ਹੁਣ ਸੁਹਾਗਤ ਨਾਲ ਸਬਜ਼ੀ ਵਿੱਚ ਦੇ ਕੇ ਬੀਬੀਆਂ ਲਾਹ ਲੈਂਦੀਆਂ ਪਰੌਂਠੇ ਜਾਂ ਪਕੌੜੇ, ਉਹ ਪਮਾੜ ਵਿੱਚ ਦੇ ਕੇ ਥੋੜ੍ਹਾ ਜਿਹਾ ਆਟੇ ਦੀ ਰੋਟੀ ਲਾਉਣੀ, ਤਾਂ ਉਹ ਟੱਬਰ ਦਾ ਗੁਜ਼ਾਰਾ ਕਰਦੇ ਸੀ ਥੋੜ੍ਹੀ ਥੋੜ੍ਹੀ, ਉਹੀ ਦੇ ਕੇ ਸਾਰਨਾ ਬੁਰਕੀ ਬੁਰਕੀ। ਬੜੀ ਤੰਗੀ ਸੀ, ਹੁਣ ਅੰਨ ਦਾ ਕੋਈ ਘਾਟਾ ਨਹੀਂ ਇਸ ਜ਼ਮਾਨੇ 'ਚ ਕਿਸੇ ਮੁਲਕ ਵਿੱਚ ਵੀ। ਉਸ ਵਕਤ ਸੱਜਣੋ ਲੰਗਰ ਦੀ ਸੇਵਾ ਜਿਹੜੇ ਆਏ ਸਿੱਖ ਸਾਧੂ ਦੀ ਪਿਆਰ ਨਾਲ ਕਰਦੇ ਸੀ, ਉਹਨਾਂ ਦਾ ਨਾਮ ਬ੍ਰਹਮ ਗਿਆਨੀਆਂ ਦੇ ਵਿੱਚ ਇਤਿਹਾਸ ਵਿੱਚ ਸਾਰਿਆਂ ਦੀ ਲੰਗਰ ਤੋਂ ਹੀ ਵਰਸ ਆਉਂਦੀ ਹੈ। ਲੰਗਰ ਦੀ ਬੜੀ ਉਪਮਾ ਕਰਦੇ ਹੁੰਦੇ, ਜਗਾਸੂ ਆਉਂਦੇ ਤੇ ਲੰਗਰ ਦੀ ਕਮੀ ਹੁੰਦੀ ਸੀ। ਭਾਈ ਮੰਝ ਨੇ ਵੀ ਲੰਗਰ ਵਿੱਚੋਂ ਮੁਬਾਰਕ ਪਾਈ ਹੈ, ਕਿਹੜਾ ਵੱਡਾ ਹੋਇਆ, ਬਹੁਤ ਗੁਰਸਿੱਖ ਪੂਰਨ ਹੋਇਆ। ਪਹਿਲਾਂ ਉਹ ਸਰਵਰਾਹ ਦਾ ਜਿਸ ਨੂੰ ਸੁਲਤਾਨ ਕਹਿੰਦੇ ਨੇ ਉਹਦਾ ਸੇਵਕ ਸੀ। ਐਸ਼ਵਕਤ ਵਚਨ ਚੱਲਿਆ ਸੀ ਕਾਬਲ ਦੀ ਸੰਗਤ ਦਾ ਪ੍ਰਸ਼ਨ, ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਉਹਨਾਂ ਨੇ ਕਿਹਾ ਭਾਈ ਸਾਡੇ ਕੋਲ ਵੇਲ ਨਹੀਂ, ਅਸੀਂ ਤੁਹਾਨੂੰ ਇੱਕ ਗੁਰਸਿੱਖ ਭੇਜ ਦਿੰਦੇ ਹਾਂ, ਇੱਥੇ ਸੰਗਤਾਂ ਨਿਰਾਸ਼ੀਆਂ ਹੋਣਗੀਆਂ। ਸਾਰੇ ਹਿੰਦੁਸਤਾਨ ਚੋਂ ਬ੍ਰਹਮ ਵਿੱਦਿਆ ਦਾ ਭੰਡਾਰਾ ਇੱਥੇ ਲੈ ਕੇ ਆਏ ਨੇ ਜਗਤ ਗੁਰੂ, ਸਾਰੀ ਸੈਨਾ ਆਉਂਦੀ ਹੈ ਗੁਰੂ ਨਾਨਕ ਦੀ ਕਿਰਪਾ ਨਾਲ। ਇੱਥੇ ਫਿਰ ਉਹ ਬੜੇ ਤੰਗ ਹੋਣਗੇ, ਉੱਥੇ ਸਾਤੋਂ ਤਾਂ ਨਹੀਂ ਜਾ ਹੋਣਾ, ਅਸੀਂ ਤੁਹਾਨੂੰ ਇੱਕ ਗੁਰਸਿੱਖ ਭੇਜ ਦਿੰਦੇ ਹਾਂ। ਸੰਗਤ ਬੜੀ ਸਿਦਕ ਵਾਲੀ ਸੀ, ਉਹਨੇ ਕਿਹਾ ਗ੍ਰੀਨਵਾ ਜਿਹੜਾ ਤੁਸੀਂ ਭੇਜੋਗੇ ਤੁਹਾਡਾ ਨੂਰ ਹੀ ਹੋ, ਸੰਗਤ ਬਣ ਜਾਏਗੀ, ਸਾਨੂੰ ਸਿੱਖੇ ਭੇਜ ਦਿਓ। ਜਿਹੜਾ ਗੁਰੂ ਸੱਜਣ ਸਿੱਖ ਭੇਜੇ ਉਹਦੇ ਚ ਆਪਣੀ ਵਰਕਤ ਧਰ ਕੇ ਤੋੜਦੇ ਹਨ। ਗੁਰੂ ਤੋਂ ਬਿਨਾਂ ਜੇ ਹਿਰਦੇ ਚ ਸਿੱਖ ਦੇ ਗੁਰੂ ਨਾਲ ਬੈਠਾ ਹੋਵੇ ਤਾਂ ਸੰਗਤਾਂ ਹਨ ਸਾਰੇ ਹੀ, ਆਪਾਂ ਦੇਖ ਲਓ ਜਮਾਨੇ ਨਾਲ ਕੋਈ ਆਪਣੀ ਵਡਿਆਈ ਯੋਗ ਨਹੀਂ ਹੁੰਦੀ, ਪਿਆਰ ਨਹੀਂ ਮਿਲਦਾ ਜੀ ਸਾਡੇ ਚ ਪਿਆਰ ਨਹੀਂ। ਪਿਆਰ ਹੈਗਾ ਜੈ ਸਤਿਗੁਰ ਤੈ ਸਤਸੰਗ ਬਣਾਈ, ਜਹੇ ਸਤਿਗੁਰ ਸਹਿਜੇ ਹਰ ਹੁਣ ਗਾਈ। ਬਿਨਾਂ ਯਤਨ ਤੋਂ ਕੋਈ ਸੱਜਣ ਔਖ ਨਹੀਂ ਮੰਨਦਾ, ਸਾਰੀ ਸਾਰੀ ਰਾਤ ਜਾਗ ਕੇ ਪਾਠ ਪੂਜਾ ਕਰਦੇ ਨੇ। ਕਿੰਨਾ ਸੁੰਦਰ ਕਲਯੁਗ ਦੇ ਵਿੱਚ ਸਮਾਂ ਬਣਿਆ ਹੋਇਆ। ਇੱਥੇ ਕਹਿ ਲਓ ਵੀ ਆਪਾਂ ਨੂੰ ਗੁਰੂ ਸਿਖਿਆਤ ਹੁੰਦਾ ਮਰਯਾਦਾ 'ਚ ਹੈ, ਸਾਰਿਆਂ ਨੂੰ ਪਤਾ ਵੀ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਨੇ। ਪਰ ਬਾਬਾ ਅਨੰਦ ਸਿੰਘ ਦੇ ਦਰਬਾਰ ਅੰਦਰ ਸਾਰੇ ਸਿੱਖ ਸੰਪਰਦਾ ਨੂੰ ਨਿਸ਼ਚੈ ਵੀ ਐਸੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਗੁਰੂ ਦੀ ਪੂਜਾ ਕਿੱਡੀ ਉੱਚੀ ਸੁੱਚੇ ਢੰਗ ਨਾਲ ਕਰਕੇ ਦਿਖਾ ਕੇ ਲਾ ਕੇ ਗਏ ਨੇ ਨਾਲ। ਤਾਂ ਜ਼ਿੰਦਗੀ ਵਿਰਕਤੀ 'ਚ ਕੱਟੀ, ਅਤੀਤ ਤਾਈ 'ਚ ਕੱਟੀ, ਜਿਹਨਾਂ ਨੂੰ ਕਿਸੇ ਜੜ ਚੇਤਨ ਪਦਾਰਥ ਨੂੰ ਨੇੜੇ ਨਹੀਂ ਆਉਣ ਦਿੱਤਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਰੱਖੇ। ਖੱਦਰ ਦੇ ਰੁਮਾਲੇ ਹੁੰਦੇ ਸੀ ਜਿਹਨਾਂ ਸੱਜਣਾਂ ਨੇ ਹਜ਼ੂਰੀ ਸੇਵਾ ਕੀਤੀ ਹੈ, ਬਾਬੇ ਈਸ਼ਰ ਸਿੰਘ ਵਰਗੇ ਮੈਨੂੰ ਦੱਸਿਆ ਉਹਨਾਂ ਨੇ ਵੀ ਹਜ਼ੂਰ ਦੇ ਕਮਰੇ 'ਚੋਂ ਚੰਦਨ ਦੀ ਵਾਸ਼ਨਾ ਆਉਂਦੀ ਸੀ। ਖੱਦਰ ਦੇ ਵਸਤਰ ਆਪ ਜੀ ਦੇ ਹੁੰਦੇ, ਖੱਦਰ ਦੇ ਸਤਿਗੁਰਾਂ ਦੇ ਹੁੰਦੇ। ਰਾਜੇ ਮਹਾਰਾਜੇ ਆ ਕੇ ਉੱਥੇ ਸ਼ਾਂਤ ਪਾਉਂਦੇ ਸੀ, ਰਾਖਸ਼ ਸਾਧੂ ਬਣ ਜਾਂਦੇ ਸੀ, ਹਵਾਈ ਇੰਨੀ ਉੱਚੀ ਸੀ। ਉਹਨਾਂ ਨੇ ਸਾਨੂੰ ਇਸ ਗੁਰੂ ਗ੍ਰੰਥ ਸਾਹਿਬ 'ਚ ਲੜਾਇਆ। ਮਾਧੋ ਸਿੰਘ ਮਾਧੋ ਰਾਮ ਨਾਮ ਕਰਕੇ ਸਿੱਖ ਹਜ਼ੂਰ ਨੇ ਕਾਬਲ ਦੀ ਸੰਗਤ ਨੂੰ ਦੇ ਦਿੱਤਾ। ਉੱਥੇ ਰਿਆਸਤ ਸੀ ਮੁਸਲਮਾਨ ਦੀ, ਉਹਨੇ ਸਖਤੀ ਕੀਤੀ ਵੀ ਇਹ ਸੰਗਤ ਬਣਾਉਣ ਲੱਗ ਗਏ, ਇਹਨਾਂ ਨੇ ਆਪਣੀ ਜਮਾਤ ਵਧਾ ਲਈ, ਇਹ ਮੋਮਨਾਂ ਨੂੰ ਕਾਫਰ ਕਰੀ ਜਾਂਦੇ ਨੇ। ਉੱਥੇ ਦੇ ਵਾਸੀ ਮੋਹਨ ਲੋਕਾਂ ਨੂੰ ਸਾਰੇ ਮੁਸਲਮਾਨਾਂ ਨੂੰ ਉਹਨੇ ਇੰਨੀ ਉੱਚੀ ਹਦਾਇਤ ਕੀਤੀ ਵੀ ਜਿਹੜਾ ਮਾਧੋ ਰਾਮ ਦੀ ਸੰਗਤ ਵਿੱਚ ਜਾਵੇਗਾ ਉਹਨੂੰ ਮੈਂ ਫਾਂਸੀ ਦੇ ਦੂੰ। ਸਾਰੇ ਲੋਕ ਇਸ ਗੱਲ 'ਤੇ ਡਰਦੇ ਹਟ ਗਏ। ਕਲਾ ਸ਼ਬਦ ਵਿੱਚ ਮੁਸਲਮਾਨ ਸਾਰੇ ਜੁੜ ਕੇ ਸੰਗਤ ਜੁੜਨ ਲੱਗੀ ਸੀ। ਇਹ ਸ਼ਕਤੀ ਨੂੰ ਦੇਖ ਕੇ ਸਾਰੇ ਸੰਜਮ 'ਚ ਆ ਗਏ, ਬਾਦਸ਼ਾਹ ਦਾ ਹੁਕਮ ਤਾਂ ਰੱਬੀ ਹੁਕਮ ਹੁੰਦਾ, ਤਾਂ ਭਾਈ ਜਾਨੋ ਮਾਰ ਦੂ। ਇੱਕ ਪ੍ਰੇਮੀ ਆਦਮੀ ਸੀ, ਉਹਨੂੰ ਇਹ ਸੋਥ ਹੈ ਗਰਜੇ ਨਹੀਂ ਪਈ, ਕਿਸੇ ਦੀ ਸੁਣਦਾ ਹੀ ਨਹੀਂ ਸੀ। ਕਿਸੇ ਨੇ ਉਹਦਾ ਨਾਮ ਮਾਧੋ ਦੱਸਿਆ, ਕਿਸੇ ਗੁਰਮੁਖ ਨੇ ਇਤਿਹਾਸ ਦੇ ਵਿੱਚ ਹਜ਼ੂਰ ਦੇ ਭੇਜੇ ਸਿੱਖ ਦਾ ਨਾਮ ਮਾਧੋ ਦੱਸਿਆ। ਉਹਨੂੰ ਹੁਕਮ ਕਰਤਾ ਵੀ ਇਹਨੇ ਹੁਕਮ ਨਹੀਂ ਮੇਰਾ ਮੋੜਿਆ। ਪਹਿਲੀ ਉਮਰ ਵਿੱਚ ਸੀ ਨਦਾਨ ਬੱਚਾ, ਰਾਜੇ ਨੇ ਹੁਕਮ ਦਿੱਤਾ ਮੈਨੂੰ ਸੂਲੀ ਚਾੜ ਦੋ। ਕਾਠ ਦੇ ਉੱਤੇ ਇੱਕ ਸਰੀਏ ਜੜ ਕੇ ਉੱਤੇ ਸਰੀਰ ਪਾਇਆ ਜਾਂਦਾ ਸੀ ਜਿਹਨੂੰ ਸੂਲੀ ਕਹਿੰਦੇ ਨੇ। ਜਦ ਹੁਣ ਮੌਤ ਤਾਂ ਜਿਹੜੇ ਜਿਹੜੇ ਇਲਾਕਿਆਂ 'ਚ ਹੈ ਮਿਸ਼ਨ, ਉਹ ਗਲ 'ਚ ਤੰਦ ਪਾ ਕੇ 10 ਕੁ ਮਿੰਟ ਦੇ ਵਿੱਚ ਆਦਮੀ ਬੇਸੁਰਤ ਹੈ, 1 ਸਕਿੰਟ 'ਚ ਹੀ ਹੋ ਜਾਂਦਾ, ਪਰ ਪ੍ਰਾਣ ਅੰਤ 10 ਕੁ ਮਿੰਟ 'ਚ ਹੋ ਜਾਂਦਾ, ਸਾਰਾ ਸਰੀਰ ਸ਼ਾਂਤ ਹੋ ਜਾਂਦਾ। ਗਰਦਨ ਤਾਂ ਉਹਦੀ ਧੱਕਾ ਦੇਣ ਸਾਰੀ ਟੁੱਟ ਜਾਂਦੀ ਹੈ, ਉਹਦਾ ਆਪਣਾ ਸਾਰਾ ਬੋਝ ਹੁੰਦਾ, ਨਾਲ ਉਹਨਾਂ ਹੀ ਹੋਰ ਪੈਰਾਂ ਨਾਲ ਬੰਨਿਆ ਹੁੰਦਾ। ਉਹ ਜਦ ਤਖਤੀ 'ਤੇ ਰੱਖਿਆ ਹੋਇਆ, ਫੱਟੇ 'ਤੇ ਰੱਖਿਆ ਹੁੰਦਾ, ਜਿਹੜਾ ਜਲਾਦ ਆਉਂਦਾ ਉਹਨੂੰ ਧੱਕਾ ਸਮਾਂ ਆਏ 'ਤੇ ਬੰਨਿਆ ਹੁੰਦਾ ਵੀ ਇੰਨੇ ਮਿੰਟ 'ਤੇ ਇੰਨੇ 'ਤੇ ਫਾਂਸੀ ਦੇਣੀ, ਗਾਹਾਂ ਪਛਾਣ ਨਹੀਂ ਕਰਦੇ। ਉੱਥੇ ਨਾਲ ਡਾਕਟਰ ਹੁੰਦਾ, ਸ਼ਿਸ਼ਨ ਹੁੰਦਾ ਜਿਹਨੇ ਹੁਕਮ ਲਾਇਆ ਕਾਤਲ ਦਾ, ਇਹ ਥੋੜ੍ਹੇ ਥੋੜ੍ਹੇ ਆਗੂ ਸਰਕਾਰ ਦੇ ਮੁਖੀ ਆਦਮੀ ਹੁੰਦੇ ਹਨ, ਬਹੁਤੀ ਸੈਨਾ ਨਹੀਂ ਹੁੰਦੀ। ਉੱਪਰ ਉਹ ਅਲਸੀ ਦਾ ਅਰਸਾ ਟੁੱਟਦਾ ਨਹੀਂ ਹੈ, ਉਹ ਗਲ 'ਚ ਪਾ ਕੇ ਉਹਨੂੰ ਧੱਕਾ ਦੇ ਦਿੰਦੇ ਨੇ, ਗਰਦਨ ਟੁੱਟ ਜਾਂਦੀ ਹੈ, ਗਰਦਨ ਤਕੜੀ ਲੰਮੀ ਬਣ ਜਾਂਦੀ ਹੈ, ਕਿਉਂਕਿ ਉਹਦਾ ਬਦਨ ਦਾ ਸਰੀਰ ਦਾ ਭਾਰ ਉਹਨਾਂ ਹੀ ਹੋਰ ਨਾਲ, ਇਕੱਲਾ ਗਲ 'ਚ ਤੰਦ ਉਪਾਈ ਹੁੰਦੀ, ਉਹਨੂੰ ਤੰਦ ਕਹਿੰਦੇ ਨੇ। ਅਲਸੀ ਦਾ ਪਤਲਾ ਜਿਹਾ ਰਸਾ ਉਹਨੇ ਟੁੱਟਦਾ ਨਹੀਂ। ਉਹ ਪਸ਼ੂ ਲੈ ਜੇ 10 ਮਿੰਟ ਤੇ ਉਹਦੇ ਪ੍ਰਾਣ ਨਾ ਜਾਣ ਤਾਂ ਉਹਨੂੰ ਫਿਰ ਹਰਸ਼ ਤੋਂ ਲਾਹ ਕੇ ਬਰੀ ਕਰ ਦਿੰਦੇ ਤੇ, ਪਰ ਉਹ ਤਾਂ 1 ਮਿੰਟ ਚ ਉੱਟ ਜਾਂਦੀ ਹੈ ਕੰਢੀ ਤਾਂ। ਕੋਈ ਕੋਈ ਕਿਸਮਤ ਵਾਲਾ ਵੱਧ ਰਹਿੰਦਾ ਹੁਣ। ਇਹਦਾ ਨਾਂ ਸੂਲੀ ਤੀ, ਇਹਦਾ ਨਾਂ ਹੁਣ ਇਸ ਵਕਤ ਫਾਸੀ ਹੈ। ਜਦ ਹੁੰਦੀ ਤੀ ਉਹ ਸੂਲੀ, ਜਿੰਨਾ ਵਧਣ ਉਹਨਾਂ ਫੱਟੇ ਦੇ ਉੱਤੇ 4-4 ਇੰਚ ਤੇ ਸਰੀਏ ਕੱਢ ਕੇ ਉੱਤੇ ਪਾ ਕੇ ਅੰਗੂਠੇ ਬੰਨ ਦਿੰਦੇ ਸੀ। ਉਹਦੇ ਆਪਣੇ ਵਜਨ ਨਾਲ ਧੱਸ ਕੇ ਬਹੁਤ ਤਰਾਸ ਨਾਲ ਢੇਰ 'ਚ ਮਰਦਾ ਸੀ, ਉਹਨੂੰ ਕਹਿ ਦਿੰਦੇ ਸੂਲੀ। ਉੱਚੇ ਉੱਚਾ ਥਾਂ ਖੱਟਾ ਕੱਢ ਕੇ ਹੇਠ ਖੰਭੇ ਲਾ ਕੇ ਚਰਸਤੇ ਤੇ ਸੂਲੀ ਦਿੱਤਾ, ਵੀ ਹੋਰ ਲੋਕ ਦੇਖਣ ਵੀ ਨੇ ਰਾਜੇ ਦਾ ਹੁਕਮ ਅਦੂਲ ਕੀਤਾ, ਇਹਨੂੰ ਫਾਂਸੀ ਦਿੱਤਾ। ਜਿਹੜੀ ਉਹਨਾਂ ਨੇ ਫਾਂਸੀ ਬਣਾਈ ਤੀ ਉਹਦੇ ਚਾੜਨ ਵਾਸਤੇ, ਭਾਈ ਮਾਧੋ ਦੀ ਸੰਗਤ ਕਰਨ ਗਿਆ ਅਥਵਾ ਉਸ ਸਿੰਘ ਦਾ ਨਾਮ ਮਾਧੋ ਸੀ। ਹਜ਼ੂਰ ਨੇ ਸ਼ਬਦ ਵਿੱਚ ਮਾਧੋ ਸ਼ਬਦ ਵਰਣਨ ਕੀਤਾ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ। ਟਾਈਮ ਦੇ ਹੁਕਮ ਨਾਲ ਉਸਨੂੰ ਸੂਲੀ ਚੜ੍ਹਨ ਦਾ ਰਾਜ ਦਿੱਤੀ, ਕਰਮਚਾਰੀ ਹਾਜ਼ਰ ਹੋ ਗਏ। ਜਿਸ ਨਾਲ ਸ਼ੇਸ਼ਨ ਆਉਂਦਾ ਉਦੋਂ ਰਾਜਾ ਹੀ ਦੇਖਣ ਆਉਂਦੀ ਵੀ ਇਹ ਪਖੰਡੀ ਨਾ ਕਰ ਲੈਣ, ਕਿਸੇ ਨੂੰ ਹੋਰ ਨਾ ਹੋਰ ਦੀ ਜਗ੍ਹਾ ਮਾਰ ਦੇਣ। ਜਿਸ ਤਰ੍ਹਾਂ ਹੁਣ ਵੀ ਸ਼ੇਸ਼ਨ ਹਾਜ਼ਰ ਹੁੰਦਾ ਹੈ, ਜਿਸ ਨੇ ਹੁਕਮ ਸੁਣਾਇਆ ਉਸ ਮਿੰਟ ਤੇ ਉਹ ਨਾਲ ਹੁੰਦਾ ਫਾਸੀ ਖੜੇ। ਇੱਕ ਡਾਕਟਰ ਹੁੰਦਾ ਜਿਹਨੂੰ ਉਹਦੀ ਪਰਸ ਦੇਖਣੀ ਵੀ ਪੂਰਾ ਹੋ ਗਿਆ, ਵਕੀਲ ਹੁੰਦਾ ਹੈ ਸਰਕਾਰੀ, ਇਹ 3-4 ਕਸੀਰ ਹੁੰਦੇ ਨੇ ਕੋਲੇ। ਇੱਕ ਕਾਤਲ ਨੂੰ ਉਹ ਧੱਕਾ ਦੇਣ ਵਾਲਾ ਨੂੰ ਜਲਾਦ ਕਹਿ ਦਿੰਦੇ ਨੇ। ਪਿਛਲੇ ਜ਼ਮਾਨੇ 'ਚ ਜਲਾਦ ਨਾਲ ਤੁਰਿਆ ਹੁੰਦਾ ਹੈ, ਤਾਂ ਸਰਕਾਰ ਦਾ ਨੌਕਰੀ ਉਹਦਾ ਕੰਮ ਵੀ ਇਹੀ ਹੁੰਦਾ। ਜਦ ਸੂਲੀ ਕੋਲੇ ਉਹ ਸਿੰਘ ਨੂੰ ਲੈ ਕੇ ਆਇਆ, ਜਿਹੜੀ ਸੂਲੀ ਦੇ ਉੱਤੇ ਸਰੀਏ ਕੱਢ ਕੇ ਕਾਠ ਦੀ ਬਣਾਈ ਹੋਈ ਸੀ, ਉਹ ਹਰਿਆ ਭਰਿਆ ਦਰਖਤ ਹੋ ਗਿਆ, ਸਾਰੇ ਲਗਣਾ ਛੱਡਿਆ। ਬੜੀ ਪਰੇਸ਼ਾਨੀ ਹੋਈ, ਰਾਜਾ ਹਾਜ਼ਰ ਆਪ ਸੀ, ਕਿਸੇ ਦੇ ਦੇਖੇ ਤੇ ਤਾਂ ਕਦ ਤਵਾਰ ਕਰਦਾ। ਉਹਨੇ ਫੱਟਾ ਲਿਖ ਕੇ ਲਾ ਦਿੱਤਾ ਉਹਦੀ ਕਲ 'ਚ ਵੀ ਮਾਧੋ ਸਿੰਘ ਦੀ ਸੰਗਤ ਕੋਈ ਵੀ ਕਰੇ ਬ੍ਰਹਮ ਗਿਆਨੀ ਹੈ, ਮੇਰੀ ਰਿਆਸਤ ਦੇ ਵਿੱਚ ਇਹਨੂੰ ਮੁਫਤ ਹਰ ਜਗ੍ਹਾ ਤੇ ਰਸ ਦਿੱਤੀ ਜਾਵੇ, ਕਿਤੇ ਵੀ ਸਤਸੰਗ ਕਰੇ। ਇਹ ਤਾਂ ਹੈ ਸੱਜਣੋ 5ਵੇਂ ਪਾਤਸ਼ਾਹ ਜੀ ਦੀ ਵੇਲੇ ਦੀ ਇਤਿਹਾਸੀ ਵਾਰਤਾ ਸਾਖੀ, ਵੀ ਸੁੱਕੇ ਕਾਠ ਨੇ ਲਗਣਾ ਛੱਡ ਦੀਆਂ। ਸਤਸੰਗ ਦੀ ਇੰਨੀ ਮੈਂ ਉਹ ਗੁਰਮੁਖ ਫਾਸੀ ਤੋਂ ਨਹੀਂ ਡਰਿਆ, ਨਿਦਾਨ ਬੱਚਾ ਸੀ। ਹਾਸੀ ਕੋਲੇ ਜਦੋਂ ਉਹਨੂੰ ਸੂਲੀ ਕੋਲੇ ਲੈ ਕੇ ਗਿਆ ਤਾਂ ਸੂਲੀ ਹਰੀ ਖੜੀ। ਇਸ ਗੱਲ ਨੂੰ ਬਾਦਸ਼ਾਹ ਦੇਖ ਕੇ ਉਹਨੇ ਹੈਰਾਨੀ ਦਿੱਤੀ ਵੀ ਜ਼ਹਰ ਕਲਾ ਹੈ ਰੱਬੀ, ਇਹ ਕੋਈ ਬਲੀ ਅੱਲਾ ਦਾ ਔਲੀਆ ਭੇਜਿਆ ਹੋਇਆ ਹੈ, ਇਹਦੀ ਸੰਗਤ ਕਰਨ ਵਾਸਤੇ ਜਿਤਨਾ ਖਰਚ ਹੋਵੇ ਮੈਂ ਦਿਉਂ, ਇਹ ਫਿਰ ਕੇ ਸੰਗਤ ਕਰੇ। ਉਸਨੂੰ ਫਾਸੀ ਦੇਣ ਦੀ ਜਗ੍ਹਾ ਬਾਬਾ ਜੀ ਲਿਖ ਗਏ ਕਾਹੇ ਰੇਮਨ ਛਿਤਵੈ ਉਦਮ ਆਹਰ ਹਰ ਜੀ ਉਪਰਿਆ। ਇਹਦੀ ਸਾਖੀ ਇਉਂ ਵੀ ਵਰਣਨ ਕਰਦੇ ਨੇ ਭਾਈ ਨੰਦ। ਜਦੋਂ ਭਾਈ ਗੁਰਦਾਸ ਜੀ ਢਾਕੇ ਬੰਗਾਲੇ ਨੂੰ ਮਹਾਰਾਜ ਜੀ ਨੇ ਪ੍ਰਚਾਰ ਕਰਨ ਨੂੰ ਸਿੱਖੀ ਦਾ ਭੇਜ ਦਿੱਤੇ ਸੰਚਾਰ ਵਾਸਤੇ, ਢਾਕਾ ਸ਼ਹਿਰ ਹੈ ਬੰਗਲਾ ਦੇ ਵਿੱਚ, ਬੰਗਾਲ ਸ਼ਹਿਰ ਸੂਬੇ 'ਚ, ਆਪ ਢੇਰ ਮਗਰੋਂ ਉਦੋਂ ਪ੍ਰਚਾਰ ਕਰਕੇ ਆਏ। ਪ੍ਰਿਥੀ ਚੰਦ ਨਾਲ ਕੋਈ ਘਰੋਗੀ ਮਾਮਲੇ ਦੇ ਨਾਲ ਵਾਦ ਵਿਵਾਦ ਸੀ, ਉਹਨੇ ਬਾਹਰੋਂ ਸੰਗਤਾਂ ਸਾਰੀਆਂ ਪ੍ਰੇਰ ਕੇ ਆਪਣੇ ਮੁੱਲਾਂ ਲਈਆਂ, ਗੁਰੂ ਕੇ ਲੰਗਰ ਵਿੱਚ ਸੁੱਖ ਹੋਈ। ਬੜੀ ਤੰਗ ਹੋਇਆ ਕਰੇ ਸੰਗਤ, ਦੂਰ ਥਾਈਂ ਆਪਣੀ ਬੰਦੇ ਬਿਠਾ ਦਿੱਤੇ, ਜਿੰਨੇ ਬਾਹਰੋਂ ਪੂਜਾ ਲੈ ਕੇ ਸਿੱਖ ਸੰਗਤ ਆਵੇ ਉਹ ਸਾਰੀ ਪ੍ਰਿਥੀ ਚੰਦ ਲੈ ਲਿਆ ਕਰੇ। ਭਾਈ ਗੁਰਦਾਸ ਜੀ ਨੇ ਹਜ਼ੂਰ ਦੇ ਆਸਣ ਤੋਂ ਉਦੋਂ ਐਡਾ ਸ਼ਹਿਰ ਨਹੀਂ ਸੀ ਦੂਰ, ਇੱਕ ਮੀਲ ਦੇ ਫਰਕ ਨਾਲ ਪਿੱਪਲ ਸੀ, ਉਹਨੂੰ ਪਿੱਪਲੀ ਸਾਹਿਬ ਹੁਣ ਤੱਕ ਕਹਿੰਦੇ ਰਹੇ ਨੇ ਗੁਰਦੁਆਰੇ ਨੂੰ, ਕਾਬਲ ਕਨੀ ਦੇ ਪਾਸੇ। ਉੱਥੇ ਜਾ ਕੇ ਸੰਗਤ ਬਿਠਾਲਤੀ ਉਦੋਂ ਨਾਲ, ਵੀ ਜਿਹਨੇ ਸੱਜਣ ਆਉਣ ਸਾਰਿਆਂ ਨੂੰ ਪ੍ਰਚਾਰ ਕਰਨਾ ਵੀ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਦੇ ਕੇ ਗਏ ਨੇ, ਹੁਣ ਚੌਥੇ ਪਾਤਸ਼ਾਹ ਭਾਈ ਉੱਧਰ ਚੱਲੋ ਤੁਸੀਂ ਪਿਸ਼ਤੀ ਕੰਧ ਨਾ ਜਾਓ। ਮਹਾਰਾਜ ਜੀ ਨੇ ਉਹਦੇ ਉਦਮ ਨੂੰ ਦੇਖ ਕੇ ਕਿਹਾ ਵੀ ਭਾਈ ਉਹਦਾ 84 ਲੱਖ ਜੀਵਨ ਨੂੰ ਦਿੰਦਾ, ਉੱਥੇ ਸ਼ਬਦ ਉਚਾਰਨ ਕੀਤਾ ਕਹਿੰਦੇ ਨੇ। ਪਰਿਵਾਰ ਤਾਂ ਘੱਟਦੀ ਹੈ ਭਾਈ ਮਾਧੋ ਦਾਸ ਤੇ, ਉਹਨਾਂ ਦਾ ਨਾਮ ਵਿੱਚ ਪੰਕਤੀ ਵੀ ਆਉਂਦਾ। ਕਾਹੇ ਰੇਮਨ ਚਿੱਤਾ ਵਧੂੰ ਜਾ ਹਰ ਹਰ ਜੇ ਭਰਿਆ, ਸਹਿਲ ਪੱਥਰ ਮੇ ਜੰਤੂ ਪਾਏ ਤਾਂ ਕਰ ਜੀ ਗਾਗੇ ਤਰਿਆ। ਭਾਈ ਧੰਨਾ ਜੀ ਵੀ ਇਹੀ ਸ਼ਬਦ ਵਿੱਚ ਵਰਣਨ ਕਰਦੇ ਨੇ, ਪਖਾਣ ਕੀਟ ਗੁਪਤ ਹੋ ਰਿਹਾ ਤਾਂ ਤਾਂ ਚੋ ਮਾਰਗ ਨਾਹੀਂ, ਕਹੇ ਧੰਨਾ ਪੂਰਨ ਤਾਂ ਹਮਕੋ, ਰੇ ਜੀ ਮਤ ਡਰਾਈ, ਹੇ ਮਨ ਤੂੰ ਮਤ ਡਰ,
ਅਕਾਲ ਪੁਰਖ ਦਾ ਪੱਥਰ ਦੇ ਕੀੜੇ ਨੂੰ ਦਿੰਦਾ ਪੱਥਰ ਚ ਬੈਠੇ ਨੂੰ, ਉੱਥੇ ਉਹਦਾ ਪੱਥਰ ਹੀ ਰੋਜੀ ਬਣਾਤੀ, ਉਸੇ ਨਾਲ ਗੁਜ਼ਾਰਾ ਕਰੀ ਜਾਂਦਾ। ਲੱਕੜ ਵਿੱਚ ਜੀ ਪੈਦਾ ਹੁੰਦਾ ਉਹ ਲੱਕੜੀ ਖਾ ਕੇ ਆਪਣਾ ਸਮਾਂ ਪਾਸ ਕਰ ਜਾਂਦਾ, ਉਹਦਾ ਹਾਰ ਹੀ ਇਹੋ ਜਿਹਾ ਬਣਾਤਾ। ਸੈਲ ਪੱਥਰ ਮੇਂ ਜੰਤੋ ਪਾਏ, ਸੈਲ ਖੁਸ਼ਕ ਪੱਥਰ ਨੂੰ ਕਹਿੰਦੇ ਨੇ। ਤਾਂ ਘਰ ਜਿਕ ਅੱਗੇ ਧਰਿਆ, ਅੱਗੇ ਘਰ ਧਰਿਆ ਮੇਰੀ ਮਾਧੋ ਜੀ, ਸਤ ਸੰਗਤ ਮਿਲੇ ਉੱਚੀ ਗੱਲ ਹੈ ਦੁਨੀਆਂ 'ਚ ਕਰਨ ਵਾਲੀ। ਜਿਹੜਾ ਸੱਤ ਸਦਾ ਨਿਰਣਾ ਕਰਕੇ ਸੱਤ ਨੂੰ ਗ੍ਰਹਿਣ ਕਰਨ ਵਾਲਾ ਮਹਾਤਮਾ ਹੋਵੇ, ਜਿਸ ਨੂੰ ਅਸੀਂ ਬੰਦਗੀ ਕਰਨ ਵਾਲਾ ਕਹੀਏ ਦਿਲੋਂ ਮੁਹੱਬਤ ਜੀ ਨੂੰ, ਉਹਦੀ ਸੰਗਤ ਦੇ ਵਿੱਚ ਇਤਨਾ ਪ੍ਰਤਾਪ ਹੁੰਦਾ ਹੈ, ਇਤਨੀ ਸ਼ਾਂਤ ਹੁੰਦੀ ਹੈ ਵੀ ਉਹਦੇ ਭਾਈ ਮਾਧੋ ਦੀ ਸੂਲੀ ਕੋਲ ਜਾਣ ਨੂੰ ਸੂਲੀ ਹਰੀ ਹੋ ਗਈ। ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੁਤਰਿਆ, ਗੁਰਪ੍ਰਸ਼ਾਦ ਪਰਮ ਪਦ ਪਾਇਆ, ਐਡੀ ਉੱਚੀ ਪਦਵੀ ਪਾਈ ਹੈ ਜਿੱਥੇ ਉਹਨਾਂ ਦੀ ਦ੍ਰਿਸ਼ਟੀ 'ਚ ਆਉਣ 'ਤੇ ਸੁੱਕੇ ਕਾਠ ਹਰੇ ਹੋ ਗਏ। ਗੁਰਪ੍ਰਸ਼ਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਐਡੀ ਉੱਚੀ ਪਦਵੀ ਦੱਸੀ ਮਾਧੋ ਦੀ, ਸੰਗਤ ਕਰਨ ਵਾਲਾ ਬੱਚਾ ਇੱਕ ਦੁਨੀਆਂ ਦੇ ਉੱਤੇ ਅਨੰਤ ਜੋਗੀ ਹੋਇਆ, ਮੁਸਲਮਾਨਾਂ ਦਾ ਬੱਚਾ ਸੀ, ਸੰਗਤ ਕਰਨ ਦਾ ਫਿਰ ਉਹਨੂੰ ਆਜ਼ਾਦ ਦਿੱਤੀ। ਇਹ ਸੱਜਣੋ ਹੈਗੀ ਵਾਰਤਾ ਪੰਜਵੇਂ ਪਾਤਸ਼ਾਹ ਵੇਲੇ ਦੀ। ਆਪਣੇ ਸਵਾਨ ਜਵਾਨੇ 'ਚ ਆ ਕੇ ਸ਼ੇਰੇ ਪੰਜਾਬ ਤੋਂ ਮਗਰੋਂ ਬੜੀ ਸ਼ਕਤੀ ਹੋਈ ਗੁਰਸਿੱਖਾਂ 'ਤੇ। ਉਸ ਵਕਤ ਭਾਈ ਵੀਰ ਸਿੰਘ ਮਹਾਂਪੁਰਖ ਤੇ ਉਹਨਾਂ ਦੇ ਨਾਲ ਬੜਾ ਹਰਤੀ ਆਪਸ ਵਿੱਚ ਜਿਕਣ ਹੁਣ ਕੁਛ ਥੋੜ੍ਹਾ ਵਾ ਮਤਭੇਦ ਸੰਗਤ 'ਚ ਕਹਿੰਦੇ ਨੇ ਹੈਗਾ, ਆਪਣੇ ਥਾਈਂ ਤਾਂ ਮਿਹਰ ਗੁਰੂ ਦੇ ਨਾਲ ਕੋਈ ਪਹੁੰਚਿਆ ਨਹੀਂ, ਨਾ ਦੇਸ਼ ਵਿੱਚ ਨਾਲ ਇੱਥੇ। ਦੂਰ ਦੂਰ ਕਹਿੰਦੇ ਰਹੇ ਵੀ ਇਹਨਾਂ ਦਾ ਗੁਰਦੁਆਰਾ ਕਾਂਗਰਸ ਪਾਉਂਦੀ ਹੈ, ਇਹ ਸੰਤ ਕਾਂਗਰਸ ਦੇ ਪੱਖ ਦੇ ਨੇ, ਪਰ ਆਪਣੇ ਥਾਈਂ ਕੋਈ ਨਹੀਂ ਆਇਆ, ਨਾ ਕਦੇ ਕਿਸੇ ਸਮੇਂ 'ਚ ਵੀ ਨਹੀਂ ਆਇਆ। ਜੇ ਸੱਚ ਹੋਵੇ ਕੋਈ ਸੱਜਣੋ, ਸੱਚ ਬਹੁਤ ਬਖਸ਼ਿਸ਼ ਹੈ ਗੁਰੂ ਨਾਨਕ ਜੀ, ਕਿਸੇ ਜ਼ੋਰ ਨਾਲ ਨਹੀਂ ਮਿਲਦਾ, ਉੱਥੇ ਕੋਈ ਵੀ ਬਗਾਵਤ ਨਹੀਂ ਪਹੁੰਚਦੀ। ਇਹ ਗੁਰਦੁਆਰਾ ਨਾ ਕਿਸੇ ਧਨੀ ਨੇ ਪਾਇਆ, ਨਾ ਇੱਕ ਸ਼ਖਸ ਨੇ ਪਾਇਆ, ਨਾ ਮੈਂ ਪਾਇਆ। ਇਹ ਜਿਸ ਸੰਗਤ ਦੀ ਨਰਾਜ਼ੀ ਹੋਈ ਭਰੋਸਾ ਆਉਂਦੀ ਹੈ, ਉਸੇ ਸੰਗਤ ਨੇ ਪਾਇਆ। ਇੱਥੇ ਆਉਣ ਵਾਲਿਆਂ ਦਾ ਚੂਨ ਪੂਨ ਲੱਗਿਆ ਹੈ, ਚਾਹੇ ਕਿਸੇ ਦਾ ਲੱਖ ਲੱਗਿਆ, ਚਾਹੇ ਕੱਖ ਲੱਗਿਆ, ਸੰਗਤ ਨਹੀਂ ਬਣਾਇਆ, ਸੰਗਤ ਹੀ ਇੱਥੇ ਆਨੰਦ ਮਾਣਦੀ ਹੈ। ਇੱਕ ਕਿਸੇ ਦੀ ਦਾਦੀ ਲਾਹੀ, ਦਾਦੇ ਲਾਹੀ ਜਾਂਦਾ ਤਾਂ ਬਣੀ ਨਹੀਂ, ਵੀ ਉਹਦੀ ਬਣੀ ਹੋਈ, ਉਹ ਨਹੀਂ ਕਿਸੇ ਨੂੰ ਆਉਣ ਦਿੰਦਾ। ਇਹ ਥੋੜ੍ਹੀ ਜਿਹੀ ਕਮੀ ਹੁੰਦੀ ਹੈ, ਜਦੋਂ ਆਦਮੀ ਆ ਕੇ ਪ੍ਰੈਕਟੀਕਲ ਦੇਖ ਲੈਂਦਾ ਫਿਰ ਤਾਂ ਸਾਰੇ ਸ਼ਾਂਤ ਹੋ ਜਾਂਦੇ ਨੇ। ਵੀ ਵਾਰਤਾ ਹੀ ਹੈ ਇਹ ਜਿਹੀ ਵਾਰਤਾ ਕਦੇ ਵੀ ਕਿਸੇ ਧਨੀ ਕੋਲੋਂ ਨਹੀਂ ਬਣਦੀ ਹੁੰਦੀ, ਮਹਾਂਪੁਰਖਾਂ ਕੋਲ ਅਵਸ਼ ਵੀ ਬਣ ਜਾਂਦੀ ਹੈ। ਜਦੋਂ ਪਿਆਰ ਨਾਲ ਸੰਗਤ ਆਉਂਦੀ ਹੈ, ਆਪਣੇ ਘਰ ਨੂੰ ਆਪਾਂ ਕੀ ਨਹੀਂ ਲੈ ਕੇ ਆਉਂਦੇ, ਜਿੰਨੀ ਕੋਈ ਨੌਕਰੀ ਕਰੀਏ, ਕੋਈ ਖੇਤੀ ਕਰੀਏ, ਕਿਸੇ ਵਜ੍ਹਾ ਦਾ ਵੀ ਪੁਰਸ਼ਾਰਥ ਕਰੀਏ, ਤਾਂ ਜਿਹੜੀ ਜਿਨਸ ਬਣਦੀ ਆਪਾਂ ਘਰ ਨੂੰ ਲੈ ਕੇ ਆਉਂਦੇ ਹਾਂ। ਜਦ ਆਪਣੇ ਸਾਰਿਆਂ ਦਾ ਇਹ ਘਰ ਬਣ ਗਿਆ, ਫਿਰ ਢਾਲਣ ਦੀ ਅਤੇ ਮੰਗ ਕਰਨ ਦੀ ਲੋੜ ਕੀ ਹੋਗੀ? ਜਦ ਜਿੱਥੇ ਸੰਗਤ ਜੁੜਦੀ ਹੈ ਉੱਥੇ ਅਵਸ਼ਵੀਂ ਜਗ੍ਹਾ ਬਣਾਉਣੀ ਕੀ ਔਖੀ ਹੈ? ਜਾਂ ਸਾਰੇ ਆਪਣਾ ਘਰ ਜਾਣ ਕੇ ਹਜ਼ਾਰਾਂ ਤਾਦਾਦ ਵਿੱਚ ਸੰਗਤ ਜੁੜਦੀ ਹੈ, ਉੱਥੇ ਹਰ ਇੱਕ ਆਦਮੀ ਆ ਕੇ ਕਹਿੰਦਾ ਵੀ ਘਰ ਭਾਵਾਂ ਪ੍ਰਸ਼ਾਦਾ ਨਾ ਪਕਦਾ ਹੋਵੇ, ਇੱਥੇ ਦੇਣ 'ਤੇ ਗੁਰਸਿੱਖਾਂ ਵਿੱਚ ਇਹ ਬੜੀ ਬਰਕਤ ਹੈ। ਗੁਰਦੁਆਰਾ ਪੈਂਦਾ ਹੋਵੇ ਭਾਵਾਂ ਘਰ ਕਿੰਨੀ ਸਕੀਮੀ ਹੋਵੇ, ਉੱਥੇ ਜਾਨ ਮਾਰਨ ਤੱਕ ਸੰਗਤ ਜਾਂਦੀ ਹੈ, ਸਾਰੇ ਮੁਲਕ ਵਿੱਚ ਹੀ, ਸਾਰਿਆਂ ਦੇਸ਼ਾਂ ਵਿੱਚ ਹੀ। ਗੁਰੂ ਘਰ ਦੀ ਸੇਵਾ ਦੇ ਉੱਤੇ ਇਤਨਾ ਮਨ, ਹਰ ਇੱਕ ਦਾ ਲਵਾਇਮਾਨ ਹੁੰਦਾ ਹੈ। ਉਹ ਫਿਰ ਨਾ ਦੇਖਣ 'ਤੇ ਜਰਨ 'ਤੇ ਕਮੀ ਬੁੱਧ ਵਾਲੇ ਵਿਚਾਰੇ ਕਹਿੰਦੇ ਨੇ, ਨਹੀਂ ਜਿੱਥੇ ਸੰਗਤ ਗੁਰੂ ਕੀ ਜੁੜਦੀ ਹੋਵੇ ਸੱਜਣੋ, ਉੱਥੇ ਮੰਗਣ ਦੀ ਲੋੜ ਨਹੀਂ ਪੈਂਦੀ, ਇਹ ਤੁਹਾਡੇ ਸ਼ੀਸ਼ਾ ਸਾਹਮਣੇ ਹੈ। ਇਸ ਕੁੱਕਰ ਨੂੰ ਮਹਾਂਪੁਰਖਾਂ ਨੇ ਨਵਾਜ ਕੇ ਭੇਜਿਆ। ਦੇਸ਼ ਵਿੱਚ ਵੀ ਮੈਂ ਲੋਕ ਸੇਵਾ ਵਿੱਚ ਕਾਫੀ ਖੜ ਗਿਆ, ਨਾ ਮੈਂ ਕਰੀਏ ਨਾ ਮੈਂ ਕਰਨ ਜੋਗਾ, ਮੈਂ ਇੱਕ ਗਰੀਬ ਘਰ ਦਾ ਬੱਚਾ ਹਾਂ। ਪਿਤਾ ਪੁੱਤਰ ਨੇ 20 ਸਾਲ ਸ਼ਬਦ ਨੂੰ, ਮੈਂ ਗੁਰੂ ਕੇ ਸ਼ਬਦ ਨੂੰ ਘਰ 'ਚ ਪਾਲਿਆ। ਜਦ ਵੀ ਇਵੇਂ ਰੰਗ ਲੱਗਿਆ ਦੂਰ ਸੰਗਤ ਥੋੜ੍ਹੀ ਹੁੰਦੀ, ਪਰ ਆਉਂਦੀ ਇਵੇਂ ਹੀ ਹੁੰਦੀ। ਬਾਹਰ ਭੇਜ ਦਿੱਤਾ, ਲੱਖਾਂ ਸੰਗਤਾਂ ਦਾ ਇਕੱਠ ਵੀ ਸਮੇਂ ਨਾਲ ਹੋ ਜਾਂਦਾ ਹੈ, ਪਰ ਉੱਥੇ ਕਦੇ ਲੰਗਰ ਦੀ ਤੋਟ ਆਈ ਨਹੀਂ ਸੁਣੀ, ਨਾ ਦੇਸ਼ ਵਿੱਚ। ਬਲਕਿ ਇਸ ਤਰ੍ਹਾਂ ਦਾ ਹੜ੍ਹ ਆਉਂਦਾ ਹੈ, ਹੁਣ ਸੰਗਤ ਜਦੋਂ ਇੱਧਰੋਂ 2-3 ਮਹੀਨੇ ਦੱਸ ਜਾਂਦਾ ਹੈ ਤਾਂ ਇਕੱਲੇ ਇਕੱਲੀ ਜਗ੍ਹਾ 'ਤੇ ਅੱਗੇ ਜਾਂਦੇ ਹੁੰਦੇ ਸੀ, ਸਾਰੀ ਪਿੰਡੀ ਚਲੇ ਜਾਂਦੇ ਸੀ ਜਥਾ ਹੀ। ਹੁਣ ਸਮਾਂ ਹੁੰਦਾ ਥੋੜ੍ਹਾ, ਉਦੋਂ ਤੋਂ ਤਾਈ ਮੋਟੇ ਮੋਟੇ ਮਿਸ਼ਨ ਬਣਾ ਲਏ, ਵੀ ਇੱਕ ਤਾਂ ਲੁਧਿਆਣੇ, ਇੱਕ ਖੰਨੇ, ਇੱਕ ਸ਼ਹਿਰ ਅਤੇ ਟੈਪੀ, ਇੱਕ ਪੂਰਨਮਾਸੀ ਟੈਪੀ। ਸ਼ਹਿਰ ਦੀ ਕਦੇ ਕਿਤੇ ਹੁੰਦੀ ਹੈ, ਕਿਤੇ ਸ਼ਹਿਰ ਊਂ ਥੋੜ੍ਹੇ ਦਿਨਾਂ ਨਾਲ ਸਰ ਜਾਂਦਾ, ਸਾਰੀ ਪੂਰਨਮਾਸੀਆਂ ਨਹੀਂ ਸਾਰਿਆਂ ਨੂੰ ਮਿਲਦੀ, ਟੈਪੀ ਮਿਲਦੀ ਹੈ ਉੱਥੇ। ਲੁਧਿਆਣੇ 'ਤੇ ਕਿੰਨੇ ਲੱਖ ਤੋਂ ਉੱਪਰ ਪੂਰਨਮਾਸੀ 'ਤੇ ਇਕੱਠ ਹੋ ਜਾਂਦਾ ਹੈ, ਲੱਖ ਆਦਮੀ ਬਹੁਤ ਜ਼ਿਆਦਾ ਹੁੰਦਾ, ਪਰ ਉੱਥੇ ਸਮਾਗਮੀ ਸੰਗਤ ਇਹ ਜਿੱਥੋਂ ਬਣਾਉਂਦੀ ਹੈ। ਐਕਚੁਲੀ ਜਿੱਥੇ ਪੰਡਾਲ ਬਣਾਇਆ ਉੱਥੇ ਬਹੁਤ ਹੀ ਜ਼ਿਆਦਾ ਖੁੱਲ੍ਹੀ ਜਗ੍ਹਾ ਸੀ, ਹਰ ਸਾਲ ਹੀ ਦੇਖ ਕੇ ਉੱਥੇ ਦੀ ਸੰਗਤ ਲੁਧਿਆਣੇ ਦੀ ਹਰ ਕਰ ਲੈਂਦੀ ਹੈ। ਪਰ ਅੰਨ ਜਿੰਨਾ ਅਭਿਆਗਤ ਮੰਗਣ ਵਾਲੇ ਕੋੜੀ ਕਚਹਿਰੀਆਂ ਵਿੱਚ ਫਿਰਨ ਵਾਲੇ ਸਾਰੇ ਆ ਜਾਂਦੇ ਨੇ, ਮਗਰ ਫਿਰ ਵੀ ਗਊਸ਼ਾਲਾ ਛੱਡਣਾ ਪੈਂਦਾ ਸੀ, ਪਿੰਡਾਂ ਤੋਂ ਉਹਨਾਂ ਹੀ ਲਾਈ ਜਾਂਦਾ ਸੀ। ਇਹ ਵਡਿਆਈ ਵਾਹਿਗੁਰੂ ਦੇ ਸ਼ਬਦ ਕਮਾਉਣ ਵਿੱਚ ਹੈ, ਇਹ ਬਖਸ਼ਿਸ਼ਾਂ ਗੁਰੂ ਨਾਨਕ ਦੀਆਂ ਬੰਦੇ ਦੀਆਂ ਨਹੀਂ ਕਿਸੇ ਦੀਆਂ। ਇਹਦੇ 'ਤੇ ਆਪਾਂ ਨਿੰਦਾ 'ਤੇ ਵੱਸ ਰਹੀਏ ਵੀ ਜਿੱਥੇ ਕੋਈ ਸਿੱਖ ਗੁਰੂ ਨਾਲ ਜੁੜਿਆ ਹੋਇਆ ਬਹਿ ਜਾਏ, ਸੰਗਤ ਆਵੇ, ਉੱਥੇ ਕੀ ਅਸੰਭਵ ਗੱਲ ਹੈ, ਇਹ ਚੀਜ਼ਾਂ ਬਣ ਜਾਣੀਆਂ। ਸੰਗਤ ਦੇ ਇਕੱਠ ਕਰਨ ਦਾ ਤਾਕਤ ਗੁਰੂ ਨਾਨਕ ਦੀ ਬਾਣੀ 'ਚ ਹੈ, ਇਹਦੇ ਨਾਲ ਪਿਆਰ ਕਰੀਏ। ਸਿਧਾਂਤ ਸਾਰਾ ਇੱਥੇ ਦੇ ਬੋਲਣ ਦਾ ਹੈ ਵੀ ਜਿਤਨੀ ਜਿੰਨੀ ਕਿਸੇ ਦੀ ਪਹੁੰਚ ਹੈ, ਜਿੰਨੀ ਕਿਸੇ ਦੀ ਲਿਆਕਤ ਹੈ, ਸੰਗਤ 'ਚ ਆਵੇ ਨਾ ਆ ਹੋਵੇ ਤਾਂ ਗੁਰੂ ਕੀ ਬਾਣੀ ਦਾ ਘਰ ਬੈਠਾ ਪਾਠ ਕਰੇ ਹੀ ਭਾਗ ਲੱਗ ਜਾਣੇ। ਘਰ ਵਿੱਚ ਸੰਤੁਸ਼ਟਤਾ ਹੀ ਆ ਜਾਏਗੀ, ਖੁਸ਼ੀ ਆ ਜਾਏਗੀ, ਪਦਾਰਥ ਆ ਜਾਏਗਾ, ਮਨ ਦੇ ਵਿੱਚ ਇਕਾਗਰਤਾ ਆਜੂ। ਜਿੱਥੇ ਟੱਬਰ ਦਾ ਦਬਾਕ ਹੈ ਸੱਜਣੋ, ਉੱਥੇ ਲੋਕ ਸਭਾ ਵਾਲਿਆਂ ਨੇ ਵੀ ਨੀਤੀ ਵਾਲਿਆਂ ਨੇ ਲਿਖ ਦਿੱਤਾ, ਜਹੈ ਸੁਮਤੀ ਤੈ ਸੰਪਤ ਨਾਨਾ, ਜਹੈ ਕਮਤੀ ਤੈ ਬਿਰਤ ਬਿਰਤ ਪ੍ਰਦਾਨਾ। ਜਿੱਥੇ ਟੱਬਰ ਦੇ ਵਿੱਚ ਕਮਤੀ ਹੋਵੇ, 6 ਜੀ 12 ਰਾਹ ਹੋਣ, ਉੱਥੇ ਬਿਰਤਾ ਦੀ ਪ੍ਰਧਾਨਗੀ ਹੁੰਦੀ ਹੈ। ਜਿੱਥੇ ਟੱਬਰ ਵਿੱਚ ਪ੍ਰਸੰਨਤਾ ਹੈ ਰੱਬ ਦੀ, ਸਾਰੇ ਇੱਕ ਦੀ ਉਂਗਲੀ 'ਤੇ ਚੱਲਦੇ ਨੇ, ਪਿਤਾ ਜੀ ਦੇ ਜਾਂ ਆਗੂ ਜੀ ਦੇ, ਉੱਥੇ ਭੂਤੀ ਵਸ਼ਮੇ ਮਗਰ ਲੱਗੀ ਫਿਰਦੀ ਹੈ। ਇਹ ਨੀਤੀ ਵਾਲੇ ਦਾ ਕਥਨ ਹੈ, ਜੈ ਸੁਮਤੀ ਤੈ ਸੰਪਤ ਨਾਨਾ। ਸੰਪਤ ਭੂਤੀ ਨੂੰ ਆਖਦੇ, ਦਾਣਾ ਪਾਣੀ ਅਤੇ ਪੈਸਿਆਂ ਨੂੰ, ਜਿਕਣਾ ਗੁਰਦੁਆਰੇ ਨੂੰ ਬਣਾਇਆ ਤੁਸੀਂ, ਹਰ ਜਗ੍ਹਾ 'ਤੇ ਬਣੀ ਜਾਂਦੇ। ਇੱਥੇ ਪ੍ਰਦੇਸ਼ ਵਿੱਚ ਆ ਕੇ ਜਿਹਨਾਂ ਨਾਲ ਕੋਈ ਲਿਹਾਜ਼ ਨਹੀਂ, ਕੋਈ ਜਾਤ ਦਾ ਖਿਆਲ ਨਹੀਂ, ਫਿਰ ਬਣ ਗਿਆ। ਇਹ ਸਾਰੀਆਂ ਤਾਕਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਨ। ਉਸ ਵਕਤ ਵੀ ਜਿਹੜਾ ਭਾਈ ਮਾਧੋ ਦਾ ਸ਼ਬਦ ਹਜ਼ੂਰ ਨੇ ਪੇਸ਼ ਕੀਤਾ ਹੈ, ਉਹ ਨਾਮ ਦਾ ਰਸੀਆ ਗੁਰਮੁਖੀ, ਉਹਦੇ 'ਤੇ ਹੀ ਪ੍ਰਥਾ ਕਿਹਾ ਵੀ ਸੁੱਕੇ ਸੂਲੀ ਚਾੜਿਆ ਸੀ ਉਹਨੂੰ, ਉਹਦੀ ਕਾਇਆ ਨੂੰ ਅੰਤ ਹੋ ਜਾਣ ਮਾਰ ਦੇਣ ਵਾਸਤੇ, ਉਹ ਸੁੱਕਾ ਕਾਸ਼ਟ ਸੁੱਕਾ ਹਰਾ ਹੋ ਗਿਆ, ਕਾਠ ਹਰਾ ਹੋ ਗਿਆ। ਇਹ ਤਾਂ ਇੱਕ ਵਿਲੱਖਣਤਾ ਹੈ ਗੁਰੂ ਨਾਨਕ ਦੇ ਨਾਮ ਦੀ, ਵਸਤ ਮੈਂ ਸੁੱਕੇ ਹੋਏ ਮਨ ਹਰੇ ਹੋ ਜਾਂਦੇ ਨੇ, ਜਿਹੜੇ ਦੋਸਤ ਦ੍ਰਿਸ਼ ਨਾਲ ਦੇਖਦੇ ਨੇ ਉਹੀ ਪਿਆਰ ਕਰਨ ਲੱਗ ਜਾਂਦੇ ਨੇ। ਜੇ ਅਸੀਂ ਗੁਰਬਾਣੀ ਨਾਲ ਪਿਆਰ ਕਰੀਏ, ਗੁਰਬਾਣੀ ਵਿੱਚ ਇੰਨੀ ਤਸੀਰ ਹੈ, ਇਹੋ ਜਿਹਾ ਪਿਆਰ ਕਰੀਏ। ਇੱਕ ਸਮੇਂ ਸਾਡੇ ਜਿਹੜਾ ਗੁਰਦੁਆਰੇ ਸਿੰਘ ਹੁੰਦਾ ਸੀ, ਉਹ ਥੋੜ੍ਹੀ ਥੋੜ੍ਹੀ ਹਕੀਮ ਵੀ ਕਰਦਾ ਸੀ, ਉਦੋਂ ਸਰਟੀਫਿਕੇਟ ਨਹੀਂ ਸੀ ਲੈਣੇ ਪੈਂਦੇ, ਉਹਨੂੰ ਪਾਰਾ ਮਾਰਨ ਦੀ ਜਾਂਚ ਕਿਸੇ ਉਸਤਾਦ ਕੋਲੋਂ ਸਿੱਖੀ ਹੋਈ ਸੀ। ਸਾਨੂੰ ਤਿਉਂ ਚੋਂ ਸਰੀਰਾਂ ਨੂੰ ਜਿਹੜੇ ਸੀ ਜਾਂਦੇ ਤੇ ਉਹਨਾਂ ਨੇ ਉਚੇਚੇ ਤੌਰ 'ਤੇ ਕਿਹਾ, ਬੂਟੀ ਉਹਦੀ ਲੈਂਦੀ ਹੋਈ ਸੀ, ਕੋਈ ਟੋਬਿਆਂ ਟੂਬਿਆਂ 'ਚ ਬੂਟੀ ਇਕੱਠੀ ਕਰਕੇ ਉਹਦੇ ਵਿੱਚ ਪਾ ਕੇ ਪਾਰੇ ਨੂੰ ਮਾਰਦਾ ਸੀ। ਪਾਰਾ ਇਤਨੀ ਔਸ਼ਧੀ ਬਣ ਜਾਂਦੀ ਸੀ, ਆਦਸ਼ਕ ਦੇ ਰੋਗ ਨੂੰ ਉਹ ਚੱਕ ਦਿੰਦਾ ਸੀ। ਪਰ ਮਰਨ ਦਾ ਸਾਧਨ ਸਾਡੇ ਕੋਲ, ਉਹਨਾਂ ਨੇ 16 ਪਹਿਰ 2 ਰਾਤਾਂ 2 ਦਿਨ ਉਹਨੂੰ ਅਸੀਂ ਰਗੜਦੇ ਰਹੇ ਪਾਰੇ ਨੂੰ ਉਸ ਬੂਟੀ 'ਚ ਪਾ ਕੇ, ਰਗੜਦਿਆਂ ਰਗੜਦਿਆਂ ਬੂਟੀ ਹੋਈ ਰਹਿ ਗਈ, ਪਾਰਾ ਉਹਦੇ ਵਿੱਚ ਹੀ ਰਗੜ ਕੇ ਨਾਲ ਰਲ ਗਿਆ। ਫਿਰ ਉਸਨੂੰ ਸੰਪਟ ਦਿੱਤਾ ਉਹਨੇ, ਇੰਨਾ ਕੁ ਪਿੰਨਾ ਉਹਦਾ ਵੱਟਿਆ ਹੋਇਆ ਬੂਟੀ ਦਾ ਹੋ ਗਿਆ, ਵਿੱਚ ਪਾਰਾ ਵਿੱਚ ਹੀ ਮਰ ਗਿਆ, ਉਹਦੇ ਪਾਰਾ ਨਹੀਂ ਦਿਸਿਆ, ਬੂਟੀ ਉਹ ਬੂਟੀ ਰਹਿ ਗਈ। ਫਿਰ ਉਸਨੇ ਪਿੰਨਾ ਦਾ ਬਣਾ ਕੇ ਉਹਦੇ ਕਾਲ ਦਾ ਟੱਲੀ, ਉਹਨੂੰ ਲੀਰ ਕਹਿ ਲਓ, ਰੁਮਾਲ ਕਹਿ ਲਓ, ਟੱਲੀ ਕਹਿ ਲਓ, ਟੱਲੀ ਨਾਲ ਬੰਨਤਾ, ਗਿੱਲੀ ਮਿੱਟੀ ਵਿੱਚ ਪਾ ਕੇ ਉੱਤੋਂ ਦੀ ਫਿਰ ਇੱਕ ਮਿੱਟੀ ਲਾ ਕੇ ਫਿਰ ਇੱਕ ਰੁਮਾਲ ਬੰਨਤੀ, ਫਿਰ 3 ਰੁਮਾਲਾ ਬੰਨ ਕੇ ਉਹਦਾ ਪਿੰਨਾ ਜਿਹਾ ਕਰਕੇ ਇੱਕ ਕੋਰੇ ਘੜੇ 'ਚ ਰੱਖ ਦਿੱਤਾ। ਹੇਠ ਉਹਦੇ ਦੀਵੇ ਵਾਂਗੂ ਅੱਗ ਜਲਦੇ ਰਹੇ 32 ਪਹਿਰ। ਉਹਦੀ ਇੰਨੀ ਇੰਨੀ ਲੋ ਨਾਲ ਉਸਦੇ ਬੂਟੀ ਦੇ ਵਿੱਚੋਂ ਪਿੰਨੇ ਦੇ ਵਿੱਚ ਹੀ ਉਹ ਇਹੋ ਜਿਹਾ ਪਾਕ ਹੋਇਆ, ਉਹਨੂੰ ਸੰਪਟ ਕਹਿੰਦੇ ਨੇ। ਆਪਾਂ ਹੁਣ ਸੰਪਟ ਪਾਠ ਲਾਉਂਦੇ ਹਾਂ, ਜਿਹੜਾ ਕਿਸੇ ਨਾਲ ਬੋਲਣਾ ਨਹੀਂ, ਮੂਹਰੇ ਅਤੇ ਮਗਰ ਸ਼ਬਦ ਪੜ੍ਹਨਾ ਵਿਚਾਲੇ ਸੰਪਟ ਆ ਜਾਂਦਾ, ਉਹਨੂੰ ਸੰਪਟ ਕਰਨਾ ਬੂਟੀ ਦੇ ਨੇ, ਉਸਨੂੰ ਪਤਾਲ ਯਤਨ ਕਹਿੰਦੇ ਤੇ ਉਸਨੂੰ ਵੈਦਕੀ ਦੇ ਵਿੱਚ। ਉਹਨੇ ਉਸ ਪਾਰੇ ਨੂੰ ਮਾਰਦੇ ਨੂੰ ਦੇਖਿਆ, ਮੁੜ ਕੇ ਪਾਰਾ ਉਹ ਜਿਹਾ ਫੇਰ ਨਿਕਲਿਆ, ਬੂਟੀ ਸੜ ਗਈ, ਮਗਰ ਉਹ ਐਸਾ ਸ਼ੁੱਧ ਹੋ ਗਿਆ, ਉਹਦੇ 'ਚ ਜ਼ਹਿਰੀਲੀ ਤਾਕਤ ਮਰ ਗਈ। ਉਹ ਪਾਣੀ ਵਾਂਗੂ ਅਤੇ ਉਸ ਵਾਂਗੂ ਉਸ ਸ਼ਕਲ 'ਚ ਸਾਨੂੰ ਦਿਸੇ, ਚੱਕਿਆ ਹੋਇਆ ਉਹ ਸੁੱਕਾ, ਉਹਨੇ ਉਹਨੂੰ ਰਗੜ ਕੇ ਪੂੜੀਆਂ ਬਣਾ ਲਈਆਂ, ਆਦਸ਼ਕ ਵਾਲੇ ਨੂੰ ਦਿੰਦਾ ਹੁੰਦਾ ਸੀ। ਉਹਦਾ ਨੁਸਖਾ ਪ੍ਰਚਲਿਤ ਸੀ, ਬਹੁਤ ਆਦਮੀ ਰਾਜੀ ਕੀਤੇ ਨੇ। ਸਿਧਾਂਤ ਹੈ ਮਨ ਹੈ ਪਾਰਾ, ਗੁਰਬਾਣੀ ਹੈ ਬੂਟੀ, ਇਹਦੇ ਵਿੱਚ ਇਹਨੂੰ ਇੰਨਾ ਰਗੜੇ ਕਿ ਮਨ ਬੂਟੀ ਦੇ ਵਿੱਚ ਹੀ ਰਲ ਜਾਏ। ਅਸੀਂ ਤਾਂ ਪੁੜਪੁੜੀਆਂ ਫੜ ਲੈਂਦੇ 5 ਪਾਠ ਕਰਕੇ ਵੀ ਥੱਕ ਗਿਆ, ਦਿਨੇ ਕੀਤੇ ਨੇ, ਉਹ ਕਹਿੰਦੇ ਸਿਮਨ ਕਰਦਾ ਕਰਦਾ ਸਿੱਖ ਆਪਣੀ ਹੰਗਤਾ ਸਾਰੀ ਇਹਦੇ ਵਿੱਚ ਹੀ ਰਲ ਜਾਏ, ਬਾਣੀ ਬਾਣੀ ਰਹਿ ਜਾਏ, ਇਹਦੇ ਨਾਲ ਰਲ ਜਾਏ। ਉਹ ਹੋਇਆ ਜਾਣੂ ਬਾਬਾ ਜੀ ਨੇ ਭਾਈ ਮਾਧੋ ਵਰਗੇ ਦੱਸਿਆ ਵੀ ਉਹਨਾਂ ਨੂੰ ਸੂਲੀ ਚੜ੍ਹਨ ਸਮੇਂ ਵੀ ਬੂਟੀਆਂ ਹਰੀਆਂ ਹੋ ਜਾਂਦੀਆਂ, ਲੱਕੜਾਂ ਸੁੱਕੀਆਂ ਹਰੀਆਂ ਹੋ ਜਾਂਦੀਆਂ। ਸੁੱਕੀਆਂ ਲੱਕੜਾਂ ਇੱਕ ਪ੍ਰਮਾਣ ਦਿੱਤਾ, ਵਾਸਤਵ ਮੈਂ ਜਿਹੜੇ ਸੁੱਕੇ ਮਨ ਨੇ ਜਦੋਂ ਕਿਤੇ ਦੁਰਗਾ ਦੇ ਬਖਸ਼ੇ ਦੀ ਸੰਗਤ ਕਰਦੇ ਨੇ ਉਹ ਹਰੇ ਹੋ ਜਾਂਦੇ ਨੇ। ਜਿਹੜੇ ਰੱਬ ਤੋਂ ਬਿਲਕੁਲ ਉਲਟ ਨੇ, ਨਿੰਦਾ ਕਰਦੇ ਨੇ, ਆ ਜਾਣ ਸੰਗਤ ਦੇ ਵਿੱਚ। ਸੱਜਣਾ, ਇਸ ਸੰਗਤ ਵਿੱਚ ਰਾਮਗੜੀਆ ਸਿੰਘ ਸੀ ਇੱਕ, ਸਾਡੇ ਨਗਰ ਉਹ ਵਿਆਹ ਹੋਇਆ ਸੀ, ਅਲੂਣੇ ਉਹਦਾ ਪਿੰਡ ਸੀ, ਹੁਣ ਤਾਂ ਲੁਧਿਆਣੇ ਜਾ ਰਹੇ। ਉਹਨਾਂ ਦੇ ਪਿਤਾ ਨੂੰ ਬੰਤਾ ਸਿੰਘ ਸੀ, ਇਹ ਪੰਜ ਭਰਾ ਅਤੇ ਵੱਡਾ ਸਰਵਣ ਸਿੰਘ ਸੀ। ਉਹ ਸਾਡੇ ਵਿਆਹ ਕਰਕੇ ਇੱਥੇ ਵਾਲੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਅਤੇ ਉਹ ਇਹ ਸੰਗਤ 'ਚ ਆਉਂਦੇ ਹੁੰਦੇ ਸੀ। ਉਦੋਂ ਗ੍ਰਿਸ਼ਤ ਵਿੱਚ ਸੀ ਮੈਂ, ਉਹਨਾਂ ਨੂੰ ਆਦਤ ਸੀ। ਉਹ ਦੋ ਭਰਾ ਥੇ, ਇੱਕ ਉਹਨਾਂ ਦਾ ਪਿਤਾ ਸੀ, ਉਹ ਮਨਾਰੇ ਮਜ਼ਾਰਾ ਪਿੰਡ ਸਾਤੋਂ 6-7 ਮੀਲ ਸੀ, ਉੱਥੇ ਕੋਈ ਫੈਕਟਰੀ ਸੀ, ਉੱਥੇ ਕੰਮ ਕਰਦੇ ਤੇ 8 ਘੰਟੇ ਦਿਨ ਨੂੰ ਸ਼ਾਮ ਨੂੰ ਉਹਨਾਂ ਨੇ ਜ਼ਮੀਨ 'ਚ ਆਉਣਾ। ਤਿੰਨਾਂ ਨੇ, ਪਿਤਾ ਨੇ ਵੀ, ਦੋਹਾਂ ਮੁੰਡਿਆਂ ਨੇ ਵੀ, ਉਹਨਾਂ ਦੀ ਸੰਗਤ ਨਾਲ ਸਰਵਣ ਸੁਣਾ ਨੂੰ ਸੰਗਤ ਹੋ ਗਈ। ਇੱਥੇ ਵਿਆਹ ਏ ਤੇ ਉਹਨਾਂ ਦੇ ਉਹਦਾ ਨਾਮ ਵੱਡੇ ਦਾ ਨਾਮ ਸਰਵਣ ਸਿੰਘ ਸੀ, ਪੰਜ ਭਰਾ ਤੇ ਬੰਤਾ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਸੀ। ਉਹ ਬਰਾਬਰ ਦਾ ਵਾਰਸ ਪੁੱਤਰ ਸੀ, ਉਹਨੂੰ ਤਾਂ ਨਾਂ ਕਿਹਾ। ਉਹਨਾਂ ਦੀ ਮਾਈ ਨੂੰ ਤਾੜਨਾ ਕੀਤੀ ਵੀ ਮੈਂ ਮਸਾਂ ਦੋ ਜਕਨਾ ਬੱਚੇ ਪਾਲੇ ਨੇ, ਹੁਣ ਇਹੀ ਕੰਮ ਵਾਲਾ ਹੋਇਆ ਤੀ, ਇਹ ਹਰੇਕ ਪੂਰਨਮਾਸੀ ਤੋਂ ਚਲਾ ਜਾਂਦਾ, ਤੂੰ ਸਮਝਾਉਂਦੀ ਨਹੀਂ ਇਹਨੂੰ। ਕੁੜੀ ਨਾ ਲੜੇ ਵੀ ਹਰੇਕ ਪੂਰਨਮਾਸੀ ਜਾਣਦਾ ਕਬੀਲਦਾਰਾਂ ਦਾ ਕੀ ਕੰਮ, ਇਵੇਂ ਕਬੀਲਦਾਰੇ ਕਿਵੇਂ ਚੱਲਦੀ ਹੁੰਦੀ ਹੈ। ਸੱਜਣੋ, ਪਤਾ ਨਹੀਂ ਵਾਹਿਗੁਰੂ ਦੀ ਕੀ ਕਲਾ ਇਸ ਘਰ ਵਿੱਚ ਪਾਈ ਹੋਈ। ਜਿਹੜਾ ਗੁਰੂ ਨਾਨਕ ਦਾ ਘਰ ਹੈ, ਜਿਹੜਾ ਸਰਵਣ ਸਿੰਘ ਨੂੰ ਵਰਜਦਾ ਹੁੰਦਾ ਸੀ, ਬੰਤਾ ਸਿੰਘ ਦਾ ਨਾਂ ਸੀ ਗੁਰਮੁਖ ਦਾ, ਵਰਜਣ ਵਾਲੇ ਨੂੰ ਹਜ਼ੂਰ ਨੇ ਲਗਨ ਲਾਤੀ, ਉਹ ਆ ਗਿਆ ਇੱਕ ਦਿਨ ਸੰਗਤ 'ਚ। ਪੰਜ ਭਰਾ ਤੇ ਪੰਜਾਂ ਨੇ ਲੁਧਿਆਣੇ ਫੈਕਟਰੀ ਖੋਲ੍ਹੀ ਆਪਣੀ। ਪਹਿਲਾਂ ਤਾਂ ਇੱਕ ਸਿੰਘ ਦੇ ਕਰਦੇ ਰਹੇ ਫੈਕਟਰੀ ਦੇ ਵਿੱਚ, ਉਹਦਾ ਨਾਂ ਗੁਰਦੇਵ ਸਿੰਘ ਸੀ, ਹੁਣ ਵੀ ਉਸ ਤਰ੍ਹਾਂ ਪਿਆਰ ਨਾਲ ਹੀ ਵਰਤੇ ਨੇ। ਫਿਰ ਇਹਨੇ ਆਪਣੀ ਫੈਕਟਰੀ ਖੋਲ੍ਹੀ 52 'ਚ, ਚਾਰੇ ਪੰਜੇ ਸਾਰਾ ਹੀ ਸਰੀਰ ਆਉਣ ਲੱਗ ਗਏ। ਬੰਤਾ ਸਿੰਘ ਜਿਹੜਾ ਸਰਵਣ ਸਿੰਘ ਨੂੰ ਹਟਾਉਂਦਾ ਹੁੰਦਾ ਸੀ, ਉਹ ਮੁੜ ਕੇ ਗਿਆ ਹੀ ਨਹੀਂ, ਫਿਰ ਇਸੇ ਹੀ ਸੰਗਤ 'ਚ ਰਿਹਾ। ਉਹਦਾ ਸੁਭਾਅ ਗਰਮ ਸੀ, ਸੰਗਤ ਸਰਵਣ ਸਿੰਘ ਨੇ ਚੰਗਾ ਮੰਨਿਆ ਵੀ ਇੱਥੇ ਬਰਕਨਾਂ ਦਾ ਲੜ ਪੈਂਦਾ, ਵੀ ਆਹ ਕੰਮ ਨਹੀਂ ਕਰਦਾ ਟਾਈਮ ਨਾਲ, ਸਾਰਾ ਜਿਵੇਂ ਟੋਲਟੀ ਜੀ ਫਿਰੀ ਜਾਂਦਾ। ਕਹਿੰਦਾ ਬਰਕਨਾਂ ਲੜ ਪੈਂਦਾ ਵੀ ਇਹਦਾ ਸੁਭਾਅ ਗਰਮ ਹੈ, ਇਸ ਜਗ੍ਹਾ ਚੰਗਾ ਉੱਥੇ ਚਲਾ ਗਿਆ। ਉਹਨਾਂ ਦੀ ਫੈਕਟਰੀ ਵੱਧ ਗਈ, ਫਿਰ ਉਹਦੇ 'ਚ ਟੈਕਸ 'ਤੇ ਡਾਉਂਦੇ ਨੇ, ਫੈਕਟਰੀ ਦੇ ਦੋ ਭਾਗ ਬਣਾ ਲਏ, ਫਿਰ ਤਿੰਨ ਬਣਾ ਲਏ, ਇੱਕ ਮੂੰਗਫਲੀ 'ਚ ਬਣਾ ਲਏ, ਇੱਕ ਆਪਣੀ ਨਵੀਂ ਲੈ ਕੇ ਜਗ੍ਹਾ ਪਾਲੀ ਸ਼ੂ ਉੱਥੇ ਬਣਾ ਲਈ, ਇੱਕ ਫੈਕਟਰੀ ਇਹਨਾਂ ਦੇ ਨਾਂ ਕਰਾਤੀ, ਦੋ ਬਰਾਦਰਾਂ ਦੇ ਰੱਖ ਲਈਆਂ, ਬੰਤਾ ਸਿੰਘ ਦੇ ਨਾਂ ਕਰਾਤੀ। ਇੱਥੇ ਆ ਕੇ ਸੰਗਤ 'ਚ ਤਾਂ ਦਸਖਤ ਕਰਾ ਲੈ ਜਾਂਦੇ, ਅਤੇ ਉਹਨਾਂ ਨੂੰ ਦਸਖਤ ਕਰਨ ਵੀ ਨਹੀਂ ਗਿਆ। ਜਿਹੜਾ ਵਰਜਦਾ ਹੁੰਦਾ ਸੀ ਉਹਨੇ ਇੱਥੇ ਹੀ ਸਰੀਰ ਛੱਡਿਆ। 52-53 'ਚ ਆਇਆ ਸਾਰਾ ਟੱਬਰ ਸਾਡੇ ਕੋਲ, ਮਿਸਤਰੀ 54-55 'ਚ ਜਾ ਕੇ ਆਇਆ ਸੀ। ਉਹਨੂੰ ਮਿਸਤਰੀ ਕਹਿ ਕੇ ਬੁਲਾਉਂਦੇ ਰਾਮਗੜੀਆਂ ਦੇ ਘਰ ਦਾ ਸਰੀਰ ਸੀ। ਉਦੋਂ ਬਾਅਦ ਜਿੰਨੀ ਉਹਨੇ ਜ਼ਿੰਦਗੀ ਭੋਗੀ, ਨੀਂਦ ਬਹੁਤ ਆਉਂਦੀ ਸੀ, ਗੁੱਸੇ ਵਾਲਾ ਸੀ, ਪਰ ਕਰ ਨਹੀਂ ਗਿਆ। ਮੁੜ ਕੇ ਲੈ ਕੇ ਵੀ ਜਾਣਾ, ਉੱਥੇ ਇੱਕ ਦਿਨ ਨਹੀਂ ਰਹਿਣਾ, ਜਦੋਂ ਆ ਜਾਣਾ। ਉਹਨਾਂ ਨੂੰ ਕਹਿਣਾ ਵੀ ਬਰਕਨਾਂ ਨਾਲ ਫਿਰ ਵੀ ਲੜ ਪੈਂਦਾ ਹੈ। 60-70 ਆਦਮੀ ਕੰਮ ਕਰਦੇ ਸੀ, ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਤਾਂ ਟੋਇਲਟ ਜਾਂਦਾ ਹੀ ਰਹਿੰਦਾ। ਇੱਥੇ ਦਾ ਸਿਧਾਂਤ ਸਤਿ ਸਿੰਘ ਜੀ ਗੁਰੂ ਨਾਨਕ ਦੇਵ ਦੇ ਸੱਚੇ ਦਿਲ ਨਾਲ ਸਿਦਕ ਨਾਲ ਸਰਵਣ ਸੁਣ ਵਾਲਾ ਸੀ, ਸਾਰਾ ਟੱਬਰ ਹੀ ਲੱਗ ਗਿਆ ਉਹਦੇ। ਇੱਥੇ ਬਹੁਤ ਬੱਚੇ ਆਏ ਹੋਏ ਨੇ, ਉਹ ਹੁਣ ਤਾਂ ਹੀ ਇਸ ਲੋਟੀ ਚਲੇ ਜਾਂਦੇ ਨੇ। ਬੰਤਾ ਸਿੰਘ ਨੇ ਮੁੜ ਕੇ ਘਰ ਨਹੀਂ ਦੇਖਿਆ, ਸੰਗਤ ਦਾ ਦੌਰਾ ਸੀ, ਟੈਪੀ ਸਕੂਲ ਪਾਇਆ ਨਾ ਗੁਰਦੁਆਰਾ। ਉੱਥੇ ਅਸੀਂ ਕਿਹਾ ਵੀ ਸੰਗਤ ਨੇ ਸਾਰਾ ਮੁਫਤ ਸੇਵਾ ਕੀਤੀ ਹੈ, ਵੀ ਇਹਨਾਂ ਨੂੰ ਗੁਰੂ ਕੀ ਯਾਤਰਾ, ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੰਗਤ ਨੇ। ਹੁਣ ਇੱਕ ਦਿਨ ਤਾਂ ਉਹਦੇ 'ਚ ਅਸੀਂ ਫੇਰ ਕੇ ਲੈਂਦੇ, ਗੱਡੀਆਂ ਸੰਗਤ ਕੋਲ ਹੁਣ ਹੈਗੀਆਂ 2-3, ਵੀ ਇਹਨਾਂ ਨੂੰ ਮੁਫਤ ਸੇਵਾ ਕਰਦੇ ਨੇ, ਮਿਸਤਰੀਆਂ ਨੂੰ ਯਾਤਰਾ ਕਰਾ ਲਈ ਹੈ। ਇੱਕ ਦਿਨ ਕਸ਼ਮੀਰ 'ਚ ਲੈ ਕੇ ਗਏ, ਉੱਧਰ 6 ਦਿਨ ਲੱਗ ਗਏ ਤੇ 2 ਸਾਡੇ ਕੋਲ ਦੀਆਂ ਗੱਡੀਆਂ, 1-2 ਹੋਰ ਸੰਗੀਆਂ ਦੀਆਂ ਆ ਗਈਆਂ, ਸਾਰੀ ਸੈਨਾ ਨੂੰ ਹੀ ਲੈ ਗਏ ਅਸੀਂ। ਜਦੋਂ ਅਸੀਂ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਵਿੱਚ ਗਏ, ਇੱਥੋਂ ਟੈਪੀਆਂ ਤੁਰੇ ਸੀ, ਆਲਮਗੀਰ ਗਏ, ਗਾਹਾਂ ਇਸੇ ਰਸਤੇ ਜਾਂਦੇ ਹੋਏ ਜਿਸ ਰਸਤੇ 'ਤੇ ਮਾਛੂਵਾੜੇ ਵੱਲ ਦੀ ਮਹਾਰਾਜ ਜੀ ਆਏ ਤੇ, ਇੱਥੋਂ ਹੁੰਦੇ ਹੋਏ ਸਾਰੇ ਗੁਰਦੁਆਰਿਆਂ ਦੀ ਯਾਤਰਾ ਕਰਦੇ ਦਰਸ਼ਨ ਮੇਲਾ ਕਰਕੇ ਅਸੀਂ ਸ਼ਾਮ ਨੂੰ ਬਘੌਰ ਚਲੇ ਗਏ। ਬਘੌਰ ਨੰਗਲ ਦਾ ਨਾਂ ਹੈ, ਨਦੀ ਦੇ ਇੱਧਰਲੇ ਪਾਸੇ ਨੰਗਲ ਹੈ, ਦੂਜੇ ਪਾਸੇ ਬਘੌਰ ਛੋਟਾ ਜਿਹਾ ਪਿੰਡ ਹੈ। ਉੱਥੇ ਮਹਾਰਾਜ ਦਸ਼ਮ ਪਾਤਸ਼ਾਹ ਜੀ ਨੇ ਚਰਨ ਪਾਏ ਨੇ। ਇੱਕ ਬੀਬੀ ਇਤਨਾ ਸਿਦਕ ਕਰਦੀ ਤੀ, ਉਹ ਹਜ਼ੂਰ ਨੂੰ ਖੜੀ ਯਾਦ ਕਰਿਆ ਕਰਦੀ। ਉੱਥੇ ਚੌਪੀ ਦਾ ਪਾਠ ਹੁਣ ਵੀ ਖੜੇ ਹੀ ਕਰਦੇ ਨੇ ਅਜੇ। ਉਹ ਨਦੀ ਦੇ ਕੰਢੇ 'ਤੇ ਗੁਰਦੁਆਰਾ ਪਿਆ, ਇੱਕ ਇੱਧਰ ਨੰਗਲ ਕੰਨੀ ਹੈ, ਇੱਕ ਉੱਧਰ ਬਘੌਰ ਹੈ। ਉੱਥੇ ਜਾ ਕੇ ਸੰਗਤ ਨੇ ਰਾਤ ਕੱਟੀ ਇਸ ਯਾਤਰਾ 'ਚ। ਭਾਈ ਬੰਤਾ ਸੋਹਣੇ ਨੇ ਉੱਥੇ ਅਸੀਂ ਛੱਡਿਆ ਸੰਗਤ ਦੇ ਵਿੱਚ ਹੀ। ਸ਼ਾਮ ਨੂੰ ਸਾਰੇ ਅਸੀਂ ਯਾਤਰਾ ਕਰਦੇ ਗਏ ਹਾਂ, ਗੁਰੂ ਕੀ ਲਾਹੌਰ ਗਏ। ਉੱਥੇ ਸੰਗਤ ਨੇ ਇੱਕ ਸਮੇਂ ਸਤਸੰਗ ਦੇ ਵਿੱਚ ਮਹੀਨਾ ਬਾਬਾ ਈਸ਼ਵਰ ਸੁਣੀ ਪ੍ਰਲੋਕ ਚਲੇ ਗਏ, ਉਹਨਾਂ ਦੇ ਵਿਰਾਗ ਵਿੱਚ 63 ਵਿੱਚ ਅਸੀਂ ਗੁਰੂ ਕੀ ਲਾਹੌਰ ਜਿਹੜਾ ਨਿਤਨੇਮ ਕਰਦੇ ਹਾਂ ਪੋਹ 7 ਥਾਈ ਕੱਤਕ ਦੀ ਪੂਰਨਮਾਸੀ 'ਤੇ ਤਕਰੀਬ 50 ਦਿਨ ਹੁੰਦੇ ਨੇ, ਉਹ ਗੁਰੂ ਕੀ ਲਾਹੌਰ ਕੱਟੇ ਸੀ। ਉੱਥੇ ਦਾਸ ਦਾਸਾਂ ਦਾ ਬੜਾ ਉੱਪਰ ਥਾਈ, ਸਾਰੇ ਉੱਥੇ ਟਿੱਬੇ 'ਤੇ ਚੜ੍ਹ ਕੇ ਫਿਰਦੇ ਤੁਰਦੇ ਗਏ ਆ। ਰਾਹ 'ਚੋਂ ਸਾਰਿਆਂ ਦੇ ਸਵੇਰ ਦੇ ਤੁਰੇ, ਸ਼ਾਮ ਨੂੰ ਬਘੌਰ ਪਹੁੰਚੇ ਗੱਡੀਆਂ ਕਰਕੇ ਜਾ ਰਹੇ। ਉੱਥੇ ਜਾ ਕੇ ਸ਼ਾਮ ਦੇ ਦੀਵਾਨ ਦੀ ਸਮਾਪਤੀ ਹੋਈ। ਸੋਦਰ ਲਾਇਆ, ਸੋਦਰ ਲਾ ਕੇ ਮੈਂ ਆਪਣੇ ਆਸਣ 'ਚ ਚਲਿਆ ਗਿਆ। ਉੱਥੇ ਜਾ ਕੇ ਮੈਂ ਹਜ਼ੂਰ ਨੂੰ ਆਸਣ 'ਤੇ ਜਾ ਕੇ ਕੀਰਤਨ ਸੋਹਣਾ ਸੁਣਾਉਂਦਾ, ਸਿੰਘ ਇੱਥੇ ਕਰ ਲੈਂਦੇ ਨੇ। ਸਫ਼ਰ 'ਚ ਵੀ ਇਹੀ ਮਰਜ਼ਾਦਾ ਸੀ, ਗੁਰਦੁਆਰਾ ਸੀ, ਗੁਰਦੁਆਰੇ ਕੀਰਤਨ ਕੀਤਾ, ਉੱਥੇ ਬਸਰਾਮ ਸੀ। ਉਹ ਜਦੋਂ ਮੈਂ ਕੀਰਤਨ ਸੋਹਣੇ ਦਾ ਪਾਠ ਕਰਦਾ ਸੀ, ਮੈਨੂੰ ਜਾ ਕੇ ਇੱਕ ਸਿੰਘ ਨੇ ਕਿਹਾ ਵੀ ਮਿਸਤਰੀ ਕੋਈ ਤੰਗ ਆ, ਉਹ ਕਹਿੰਦਾ ਮੇਰੇ ਦਰਦ ਹੁੰਦਾ ਹੈ। ਕਹਿੰਦੇ ਇੱਥੇ ਬਾਬਾ ਜੀ ਦਾ ਸੰਗੀ ਹੈ, ਡਾਕਟਰ ਇੱਕ ਨਾਲੇ ਹੈ ਇਸ ਦੇ ਗੁਰਦੁਆਰੇ ਦੇ, ਉਹਦਾ ਦੁਕਾਨ ਦਫ਼ਤਰ, ਜੇ ਤੁਸੀਂ ਹੁਕਮ ਕਰੋ ਤੁਸੀਂ ਉੱਥੇ ਲੈ ਜਾਈਏ। ਪਹਿਲਾਂ ਤਾਂ ਮੈਂ ਉਹਨੂੰ ਗੋਲੀਆਂ ਦੇ ਦਿੱਤੀਆਂ ਆਪਣੇ ਕੋਲ ਹੁੰਦੀਆਂ ਨੇ ਵੈਬੂ 'ਤੇ, ਅਤੇ ਉਹ ਕਹਿੰਦੇ ਜੀ ਉਹ ਤਾਂ ਜ਼ਿਆਦਾ ਤੰਗ ਹੈ, ਉਹ ਅਸੀਂ ਉਹਦੇ ਕੋਲ ਲੈ ਜਾਈਏ। ਮੈਂ ਕਿਹਾ ਲੈ ਜਾਓ। ਮੈਂ ਜਾਂ ਕੀਰਤਨ ਸੋਹਣੇ ਦਾ ਪਾਠ ਕਰਦਾ ਹੀ ਹਾਂ, 5-6 ਮਿੰਟ ਲੱਗਣੇ ਸਾਰੇ, ਉਹ ਨਾਲੇ ਹੀ ਸੀ। ਉੱਥੇ ਲੈ ਕੇ ਗਏ ਗੱਡੀ 'ਚੋਂ, ਉਹਨੇ ਕਿਹਾ ਵੀ ਜਿਹੜਾ ਇੰਨੀ ਛੇਤੀ ਅਟੈਕ ਹੁੰਦਾ ਇਹ ਹਾਰਟ ਅਟੈਕ ਹੁੰਦਾ, ਇਹਨੂੰ ਫੜ ਕੇ ਉਤਾਰੋ ਗੱਡੀ 'ਚੋਂ। ਛਾਲ ਮਾਰ ਕੇ ਉਤਰਿਆ, ਕਹਿੰਦੇ ਮੈਨੂੰ ਕੀ ਹੋਇਆ, ਜਾ ਕੇ ਫੱਟੇ 'ਤੇ ਬੈਠਿਆ ਜਿਹਦੇ ਪ੍ਰਣ ਛੱਡ ਗਿਆ। ਮੈਨੂੰ ਆ ਕੇ ਦੱਸੇ ਵੀ ਮਿਸਤਰੀ ਦਾ ਚੜ੍ਹਾਈ ਕਰ ਗਿਆ। ਉਹਨੇ ਅਜੇ ਦਵਾਈ ਕੋਈ ਨਹੀਂ ਦਿੱਤੀ ਉਸ ਗੁਰਮੁਖ ਨੇ, ਕਹਿੰਦਾ ਜਿਵੇਂ ਗਵਾਈ ਦਿੰਦਾ ਤਾਂ ਕਹਿੰਦੇ ਖਾਨੀ ਕੋਈ ਟੀਕਾ ਜਿਹਾ ਲਾਤਾ ਵੀ ਜਿਹਦੇ ਨਾਲ ਗੁਜ਼ਰ ਗਿਆ। ਅਤੇ ਉਹਦਾ ਸਿਧਾਂਤ ਹੈ ਵੀ ਜਿਹੜਾ ਵਜਣ ਵਾਲਾ ਸੀ ਉਹਨੇ ਜ਼ਿੰਦਗੀ ਸੰਗਤ ਦੇ ਵਿੱਚ ਹੀ ਦਿੱਤੀ। ਕੋਈ 20 ਮੇਰਾ ਖਿਆਲ ਨਾਲ ਰਿਹਾ ਹੋਣਾ। ਉਂਗਲਾ ਬੜਾ ਸੀ, ਗੁੱਸੇ ਵਾਲਾ ਸੀ, ਮਗਰ ਤੜਕੇ 2 ਦਾ ਕੀਰਤਨ ਸੁਖਮਨੀ ਦਾ ਪਾਠ ਉਹਨੇ ਸੁਣਾਉਣਾ ਰੋਜ਼। ਹੁਣ ਇੱਥੇ ਹੁੰਦਾ ਨਾ ਆਪਣੇ, ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਹੁੰਦਾ, ਬਾਅਦ ਫਿਰ ਵਾਰ ਲੱਗਦੀ ਹੈ। ਥੋੜ੍ਹੇ ਹੋਣ ਵਾਲੇ ਹੁਣ ਸਿੰਘ ਜਿੱਥੇ ਜਿੱਥੇ ਬੈਠੇ ਨੇ, ਮੇਰਾ ਦਾਦਾ ਇਹੋ ਹੀ ਹੈ। ਰਾਤ ਨੂੰ ਘੱਟ ਹੀ ਸੌਣ ਦਿੰਦੇ ਇਹਨਾਂ ਨੂੰ, ਜਿੱਥੇ ਵਾਹ ਲੱਗਦੀ ਹੈ। ਉਹ ਉਸ ਸੁਰ ਨਾਲ ਉੱਥੇ ਉਹਨਾਂ ਨੇ ਸਰੀਰ ਛੱਡਿਆ ਵੀ ਰੱਬ ਦੇ ਪਿਆਰੇ। ਮੈਂ ਸੋਚਿਆ ਵੀ ਭਾਈ ਸਾਹਿਬ ਆਪਾਂ ਹੁਣ ਇੱਥੋਂ ਮੁੜ ਚੱਲੀਏ ਵੀ ਇਹਨਾਂ ਦਾ ਸੰਸਕਾਰ ਲੁਧਿਆਣੇ ਜਾ ਕੇ ਉਹਨਾਂ ਦੇ ਪਰਿਵਾਰ 'ਚ ਕਰੀਏ। ਫਿਰ ਵਿਚਾਰਿਆ ਵੀ ਇੱਥੇ ਤਾਂ ਬੜੇ ਬਲੀ ਲੋਕ, ਬਾਬੇ ਰਾੜੇ ਵਾਲੇ ਅਤੇ ਜੁਆਲਾ ਸੋਹਣੀ ਹਰਖੋ ਵਾਲੀਏ, ਉਹਨਾਂ ਦਾ ਸਰੀਰ ਅੰਤ ਸਮੇਂ ਇੱਥੇ ਆਇਆ ਸੀ ਬਘੌਰ ਨੰਗਲ ਦੇ ਪੱਤਣ 'ਤੇ। ਵੀ ਇਹ ਕੁਦਰਤ ਨਾਲ ਇਹਨੇ ਇੱਥੇ ਆ ਕੇ ਸਰੀਰ ਛੱਡਿਆ, ਅਸੀਂ ਹੁਣ ਘਰ ਕਾਹ ਨੂੰ ਲੈ ਕੇ ਜਾਣਾ। ਅਸੀਂ ਉਹਨਾਂ ਨੂੰ ਵੀ ਫੋਨ ਕਰ ਦਿੱਤਾ, ਉਹ ਪਰਿਵਾਰ ਦਿਨ ਚੜ੍ਹਦੇ ਨੂੰ ਜਾ ਰਿਹਾ। ਉਹਨਾਂ ਦਾ ਕੋਈ ਮੇਲਾ ਸੀ ਉੱਥੇ ਹਿੰਦੂਆਂ ਦਾ, ਉਹ ਮੇਲਾ ਸੀਗਾ ਅਤੇ ਸਾਡਾ ਸਤਸੰਗ ਬਣ ਗਿਆ। ਇਤਨਾ ਬਾਜੇ ਬੂਜੇ ਲਿਆਏ, ਜਲੂਸ ਨਿਕਲਿਆ, ਉਹ ਮੇਲਾ ਨਾਲ ਸਾਡਾ ਸਾਰਾ ਸੰਗਤ ਦਾ ਜਲੂਸ ਬਣ ਗਿਆ। ਇਸ ਜਲੂਸ ਨਾਲ ਉਹਨਾਂ ਨੂੰ ਨੰਗਲੀ 12-1 ਵਜੇ ਦੇ ਨਾਲ ਦਾਗ ਦੇ ਕੇ ਅਸੀਂ ਸ਼ਾਮ ਨੂੰ ਫਿਰ ਡੇਰਾ ਬਾਬਾ ਨਾਨਕ ਗਏ, ਯਾਤਰਾ ਵੀ ਕਰਿਆ ਹੈ। ਜਿਹੜੇ ਵਾਲੀ ਲਗਨ ਲੱਗ ਜਾਂਦੀ ਹੈ ਸੱਜਣੋ, ਇਹ ਬਾਣੀ ਇਹੀ ਜਿਹੀ ਕਸ਼ਿਸ਼ ਕਰਕੇ ਬਣੀ ਹੈ, ਵਰਜਣ ਵਾਲੇ ਇਹੋ ਜਿਹੇ ਸਿਦਕੀ ਬਣ ਜਾਂਦੇ ਨੇ। ਇਸ ਬਾਣੀ ਦਾ ਪਾਠ ਕਰੀਏ ਆਪਾਂ ਆਏ ਇਸ ਵਾਸਤੇ ਹਾਂ, ਨਾ ਆ ਹੋਵੇ ਸੰਗਤ ਵਿੱਚ, ਦੂਰ ਨੇੜੇ ਹੋਵੇ ਇੱਥੋਂ ਸਿਦਕ ਬਣਾ ਲਈਏ। ਘਰ ਬੈਠੇ ਇਸ ਰੁੱਟ ਸੰਗਤ ਵਿੱਚ ਜੁੜੇ ਹੋਏ ਮੰਨ ਕੇ ਕੀਰਤਨ ਸੋਹਣੇ ਦਾ ਪਾਠ ਕਰੋ, ਪੈਣ ਲੱਗੇ ਅੰਮ੍ਰਿਤ ਵੇਲੇ ਉੱਠਦੇ ਜਪਜੀ ਸਾਹਿਬ ਦਾ ਪਾਠ ਕਰੋ, ਹਜ਼ੂਰ ਸਾਰਿਆਂ ਨੂੰ ਵੀ ਆਸ਼ੀਰਵਾਦ ਦੇਣਗੇ। ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭਾਵ
ਹਰ ਜਸ ਗਾਇਓ ਸੰਤ ਜਨਾਨ ਰਾ, ਹਰ ਜਸ ਗਾਇਓ ਸੰਤ ਜਨਾਨ ਰਾ, ਸੰਤ ਜਨਾਨ ਰਾ, ਹਰ ਜਸ ਗਾਇਓ ਸੰਤ ਜਨਾਨ ਰਾ, ਕੋਟ ਜਨਮ ਦੇ ਦੂਸ ਗਾਇਓ ਮਨ ਪਾਏ, ਕਰ ਸੰਤ ਧਨਾ